जी की। गुरु रूप सत्संग जी हो, पावन वाक छंद है और चौहान दा चार छंदा दा जोड़ है। धन गुरु रामदास जी महाराज दी अजीम रचना। प्रथम साधना है ते अखीरली साधना है। आद अन धर्म दा पहली पंक्ति, फिर उसे दा ही सारा खुलासा है। ये पंक्ति पकड़ दे आ जाए फिर ये प्रश्न करन दी ते किसे ते लोड़ नहीं, ते भटकन दी लोड़ भी नहीं। नाम दान बख्शो, नाम दान बख्शो, जगह जगह में धक्के खाने की लोड़ है। धन गुरु रामदास जी महाराज जो दसदे पे ने बुनियादी नुक्ता दस दिता, छुपाया कुछ भी नहीं है, सिर्फ इतना इस खजाने नु खोलिए। प्यो दादे का खोल डिठा खजाना, ता मेरे मन भया निदाना। अगर हीरियां नाल रतना नाल भरिया होया बक्सा है तो कोई आखे मैं खोलना ही नहीं, खोलना ही नहीं, तो फिर कंगालता विच दिन बतीत करेगा, खोलना ते पैगा। ए पिता गुरु नानक, ये दादा अकाल पुरख, ये खजाना है पिता दादे दादे दा। दादे ने जो बख्शिश की थी ये खजाने, पिता ने उस खजाने नु जिवें साडे सामने रखे है, बक्से विच रखे है, शब्दां विच रखे है, अखरां विच रखे है, खोलने पैणगे, ये खजाना खोलना पैगा। महाराज आप कहते हैं प्यो दादे का खोल डिठा खजाना, ता मेरे मन भया निदान, ता मैनू निदान की प्राप्ति हो गई, इलाज की प्राप्ति हो गई, मैं स्वस्थ हो गया, आनंदित हो गया, माला माल हो गया। इसे तरह दे आज उस खजाने की कुंजी का जिक्र किया है, जेदे नाल ताला खोलना, जेदे नाल ताला खोलना और उस खजाने नो प्राप्त करना है। सिर्फ पहली पंक्ति पहले सुन लो, क्योंकि मैं किसे दे आसरे ते अर्थ विचार तुहाडे सामने रखण दी निमाणी कोशिश करांगा। आप पहली पंक्ति सुन लो ते मेरे जहन देच भी पहली पंक्ति आ जाए, जेदे च धर्म दा सार, धर्म दा तत्, धन गुरु रामदास जी महाराज ने बयान कर दिता है। हां हां आप सरवन करो। हां जी तो वाहिद है, एक है, जिस तो उत्पत्ति पालना नास हो रहा है, सत स्वरूप है, सारा ज्ञान उसे तो आमदा है, गुरु है, स्वभाव विच ओ प्रसाद है, बख्शिंद है, दयालु है, करुणाकर है, करीम है, रहीम है। हां जी
राग सुखी शांत महला दाता कारमुद्दा गुरमुख हर गुण गाए
गुरमुख हर गुण गाए हृदय रसन रसाए। विज्ञान दी सारी खोज खड़ी है अख ते बुद्ध ते, अख दे नाल बुद्ध नहीं है, ये पदार्थ दी खोज नहीं कर सकेगा। धर्म दी सारी खोज खड़ी है ਰਸਨਾ ਤੇ ਹਿਰਦੇ ਤੇ। ਰਸਨਾ ਨਾਲ ਹਿਰਦਾ ਨਹੀਂ ਇਹ ਖੋਜ ਨਹੀਂ ਕਰ ਸਕੇਗਾ ਧਰਮ ਦੀ। ਅੱਖ ਦੇ ਨਾਲ ਬੁੱਧ ਨਹੀਂ ਇਹ ਪਦਾਰਥ ਦੀ ਖੋਜ ਨਹੀਂ ਕਰ ਸਕੇਗਾ। ਰਸਨਾ ਦੇ ਨਾਲ ਹਿਰਦਾ ਨਹੀਂ ਇਹ ਪ੍ਰਭੂ ਵਿੱਚ ਲੀਨ ਨਹੀਂ ਹੋ ਸਕੇਗਾ। ਸਾਫ ਕਹਿ ਦਿੱਤੀ ਹੈ, ਤਤਮਈ ਗੱਲ ਹੈ। ਅੱਖਾਂ ਤੇ ਪਸ਼ੂਆਂ ਕੋਲ ਵੀ ਨੇ, ਅੱਖ ਨਾਲ ਬੁੱਧ ਨਹੀਂ ਹੈ। ਇਤਨੀ ਬੁੱਧ ਨਹੀਂ ਹੈ ਕਿ ਪਦਾਰਥ ਦੀ ਗਹਿਰਾਈ ਵਿੱਚ ਜਾ ਸਕਣ। ਅੱਖਾਂ ਤੇ ਸਾਰੇ ਮਨੁੱਖਾਂ ਕੋਲ ਨੇ, ਕੋਈ ਸਾਰੇ ਸਾਇੰਟਿਸਟ ਨਹੀਂ ਬਣ ਜਾਂਦੇ। ਅੱਖ ਨਾਲ ਜੋ ਪੂਰਨ ਤੌਰ ਤੇ ਆਪਣੀ ਬੁੱਧ ਨੂੰ ਜੋੜ ਦਿੰਦਾ ਹੈ, ਉਹ ਪਦਾਰਥ ਦੇ ਗਹਿਰੇ ਤਲ ਵਿੱਚ ਜਾ ਕੇ ਪਦਾਰਥ ਦਾ ਰਾਜ਼ ਲੱਭ ਲੈਂਦਾ ਹੈ। ਔਰ ਜਦ ਰਾਜ਼ ਲੱਭ ਲੈਂਦਾ ਹੈ ਤਾਂ ਫਿਰ ਉਸੇ ਪਦਾਰਥ ਨੂੰ ਆਪਣੇ ਅਨੁਕੂਲ ਕਰਕੇ ਦੁਨਿਆਵੀ ਬੈਰੂਨੀ ਸੁੱਖ ਹਾਸਲ ਕਰਦਾ ਹੈ। ਸਿਰਫ ਪਦਾਰਥ ਦਾ ਰਾਜ਼ ਜਾਣ ਕੇ। ਪਰ ਇਹ ਜਾਣਨਾ ਖੜਾ ਹੈ ਅੱਖ ਤੇ ਬੁੱਧ ਤੇ। ਬੁੱਧ ਹੈ, ਅੱਖਾਂ ਨਹੀਂ ਨੇ, ਕਮਜ਼ੋਰ ਨੇ, ਜਾਂ ਅੱਖਾਂ ਵਿੱਚ ਜੋਤ ਨਹੀਂ ਹੈ, ਇਹ ਸਾਇੰਟਿਸਟ ਨਹੀਂ ਹੋ ਸਕਦਾ। ਸਾਇੰਟਿਸਟ ਨਹੀਂ ਹੋ ਸਕਦਾ। ਹਿਰਦਾ ਹੈ, ਜ਼ਬਾਨ ਨਹੀਂ ਹੈ, ਰਸਨਾ ਨਹੀਂ ਹੈ, ਗੁੰਗਾ ਹੈ, ਤਾਂ ਹੁਣ ਮੈਂ ਅਰਜ਼ ਕਰਾਂ ਇਹ ਭਗਤ ਵੀ ਨਹੀਂ ਹੋ ਸਕਦਾ। ਇਹਦਾ ਭਗਤ ਹੋਣਾ ਬੜਾ ਔਖਾ ਹੈ। ਸੰਸਾਰ ਦਾ ਧਾਰਮਿਕ ਇਤਿਹਾਸ ਪੜ੍ਹੀਏ, ਇੱਕ ਭਗਤ ਵੀ ਐਸਾ ਨਹੀਂ ਮਿਲਦਾ ਜੋ ਗੁੰਗਾ ਹੋਵੇ, ਇੱਕ ਵੀ ਨਹੀਂ ਮਿਲਦਾ। ਅੱਖ ਦੇ ਨਾਲ ਬੁੱਧ ਨਹੀਂ ਹੈ ਤਾਂ ਵੀ ਇਹ ਪਦਾਰਥ ਦੀ ਖੋਜ ਨਹੀਂ ਕਰ ਸਕਦਾ। ਮੈਂ ਫਿਰ ਅਰਜ਼ ਕਰਾਂ, ਅੱਖਾਂ ਤੇ ਪਸ਼ੂਆਂ ਕੋਲ ਵੀ ਨੇ, ਅੱਖਾਂ ਤੇ ਸਾਰੇ ਮਨੁੱਖਾਂ ਕੋਲ ਨੇ, ਕੋਈ ਮਨੁੱਖ ਵਿਗਿਆਨਕ ਥੋੜੀ ਬਣ ਜਾਂਦਾ। ਪਰ ਜਦ ਅੱਖ ਦੇ ਨਾਲ ਆਪਣੀ ਪੂਰੀ ਬੁੱਧ ਨੂੰ ਜੋੜ ਦਿੰਦਾ, ਸਮਝ ਨੂੰ ਜੋੜਦਾ, ਤਾਂ ਫਿਰ ਪਦਾਰਥ ਦੇ ਗਹਿਰੇ ਤਲ ਵਿੱਚ ਜਾ ਕੇ ਉਹ ਪਦਾਰਥ ਦਾ ਰਾਜ਼ ਲੱਭ ਲੈਂਦਾ ਔਰ ਉਸ ਨੂੰ ਆਪਣੇ ਅਨੁਕੂਲ ਕਰਨ ਦਾ ਯਤਨ ਕਰਦਾ। ਜਿਵੇਂ ਕਹਿੰਦੇ ਨੇ ਵਾਤਾ ਅਨੁਕੂਲ, ਏਅਰ ਕੰਡੀਸ਼ਨ, ਹਵਾ ਗਰਮ ਹੈ, ਤੈਨੂੰ ਆਪਣੇ ਅਨੁਕੂਲ ਕਰਨਾ ਜਿਤਨੀ ਚਾਹੀਦੀ ਹੈ। ਤੂੰ ਵਾਤਾ ਅਨੁਕੂਲ ਆਪਣੇ ਅਨੁਕੂਲ ਕਰਨਾ। ਪਵਨ ਨੂੰ ਬੜੀ ਸੀਤ ਲਹਿਰ ਚੱਲ ਰਹੀ ਹੈ, ਬੜੀ ਠੰਡੀ ਹਵਾ ਚੱਲ ਰਹੀ ਹੈ, ਵਾਤਾ ਅਨੁਕੂਲ ਇਹਨੂੰ ਗਰਮ ਕਰਨਾ, ਆਪਣੇ ਅਨੁਕੂਲ ਕਰਨਾ, ਜਿਤਨੇ ਚ ਮੈਂ ਸੁੱਖ ਲੈ ਸਕਦਾ, ਜਿਤਨੇ ਚ ਮੈਨੂੰ ਆਰਾਮ ਮਿਲ ਸਕਦਾ। ਮਨੁੱਖ ਪ੍ਰਕਿਰਤੀ ਦੇ ਹਰ ਤੱਤ ਨੂੰ ਅੱਖ ਨਾਲ ਬੁੱਧ ਜੋੜ ਕੇ ਅਨੁਕੂਲ ਕਰਨ ਦਾ ਯਤਨ ਕਰਦਾ ਰਿਹਾ ਕਰਦਾ ਰਿਹਾ। ਸਿਰਫ ਰਾਜ਼ ਸਮਝਣ ਦੀ ਗੱਲ ਸੀ, ਪਦਾਰਥ ਦੇ ਰਾਜ਼ ਦਾ ਪਤਾ ਚੱਲ ਜਾਵੇ, ਰਾਜ਼ ਦਾ ਪਤਾ ਚੱਲ ਜਾਵੇ। ਤੋ ਜੈਸੇ ਜੈਸੇ ਵਿਗਿਆਨ ਨੇ ਅੱਖ ਨਾਲ ਬੁੱਧ ਨੂੰ ਜੋੜਿਆ, ਇਸਨੇ ਉੱਪਰ ਵੇਖਿਆ ਤੇ ਇਹਦੀ ਅੱਖ ਗ੍ਰਹਿ ਨਛੱਤਰਾਂ ਤੋਂ ਵੀ ਅੱਗੇ ਚਲੀ ਗਈ, ਇਹਨੇ ਥੱਲੇ ਦੇਖਿਆ ਤੇ ਬੇਸ਼ੁਮਾਰ ਪਦਾਰਥਾਂ ਦੇ ਰਾਜ਼ ਨੂੰ ਇਸਨੇ ਜਾਣਿਆ ਔਰ ਉਹਨੂੰ ਆਪਣੇ ਅਨੁਕੂਲ ਬਣਾਉਣ ਦਾ ਯਤਨ ਕੀਤਾ। ਅੱਜ ਅਸੀਂ ਬੜਾ ਸੁੱਖ ਲੈ ਰਹੇ ਹਾਂ ਉਹਨਾਂ ਦੀ ਇਸ ਖੋਜ ਤੋਂ। ਇਹ ਪੰਖੇ ਨੇ, ਫਰਿੱਜ ਨੇ, ਟੈਲੀਵਿਜ਼ਨ ਨੇ, ਰੇਡੀਓ ਹੈ, ਟੈਲੀਫੋਨ ਹੈ, ਇਹ ਮਾਈਕਰੋਫੋਨ ਹੈ, ਕੈਮਰੇ ਨੇ, ਵਰਜ਼ ਕੇ ਕਿਤਨੇ ਸਾਧਨ ਉਹਨਾਂ ਨੇ ਜੁਟਾ ਦਿੱਤੇ ਨੇ ਪਦਾਰਥ ਨੂੰ ਅਨੁਕੂਲ ਕਰਕੇ ਉਸ ਨੂੰ ਆਪਣੇ ਅਨੁਕੂਲ ਕਰਕੇ ਮੈਨੂੰ ਜਿਸ ਤਰ੍ਹਾਂ ਦਾ ਚਾਹੀਦਾ ਹੈ ਮੈਂ ਇਸ ਪਦਾਰਥ ਨੂੰ ਉਹ ਰੂਪ ਦੇਣਾ। ਵਗਰਿਆ ਦਰਿਆ ਨਹੀਂ, ਮੈਨੂੰ ਇਸ ਨੂੰ ਆਪਣੇ ਖੇਤ ਤੱਕ ਪਹੁੰਚਾਉਣਾ, ਮੈਨੂੰ ਇਸ ਨੂੰ ਆਪਣੀ ਧਰਤੀ ਤੱਕ ਪਹੁੰਚਾਉਣਾ। ਬੜੇ ਬੜੇ ਡੈਮ ਬਣੇ ਨੇ ਸਾਰੀ ਦੁਨੀਆਂ ਚ, ਦਰਿਆਵਾਂ ਦੇ ਰੁੱਖ ਮੋੜ ਕੇ ਰੱਖ ਦਿੱਤੇ ਗਏ ਨੇ, ਨਹਿਰਾਂ ਦੇ ਰਾਹੀਂ ਉਹ ਜਾਂਦੇ ਕਿਸ ਪਾਸੇ ਸਨ ਤੇ ਹੁਣ ਜਾ ਕਿਹੜੇ ਪਾਸੇ ਰਹੇ ਨੇ। ਵਿਗਿਆਨ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ, ਧਰਮ ਪਰਮਾਤਮਾ ਦੇ ਅਨੁਕੂਲ ਆਪਣੇ ਆਪ ਨੂੰ ਕਰਨਾ, ਬਿਲਕੁਲ ਉਲਟੀ ਖੇਡ, ਉਲਟੀ ਖੇਡ। ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ ਇਹ ਸਾਇੰਸ ਦਾ ਕੰਮ ਹੈ, ਵਿਗਿਆਨ ਦਾ ਕੰਮ ਹੈ। ਪਰਮਾਤਮਾ ਦੇ ਅਨੁਕੂਲ ਹੋ ਜਾਣਾ ਇਹ ਗਿਆਨ ਦਾ ਕੰਮ ਹੈ, ਇਹ ਧਰਮ ਦਾ ਕੰਮ ਹੈ। ਪ੍ਰਭੂ ਦੇ ਅਨੁਕੂਲ ਹੋ ਜਾਣਾ, ਸਮਰਪਣ ਕਰ ਦੇਣਾ। ਇੱਕ ਦੇ ਚ ਇੰਜ ਮੈਂ ਕਹਿੰਦੇ ਹਾਂ, ਦਰਿਆ ਵਿੱਚ ਨੌਕਾ ਚਲਾਉਣੀ ਹੈ ਚੱਪੂਆਂ ਦੇ ਰਾਹੀਂ, ਇੱਕ ਦੇ ਚ ਇਹ ਹੈ ਬੇੜੀ ਨੂੰ ਛੋੜ ਦੇਣਾ ਬਹਾਓ ਦੇ ਚ। ਪ੍ਰਭੂ ਜਿਸ ਪਾਸੇ ਤੇਰਾ ਵਹਿਣ ਹੈ, ਜਿਸ ਪਾਸੇ ਤੇਰਾ ਬਹਾਓ ਹੈ, ਅਸੀਂ ਤੇਰੇ ਅਨੁਕੂਲ, ਤੇਰੇ ਅਨੁਕੂਲ ਛੋੜ ਦਿੱਤਾ ਤੇਰੇ ਤੇ, ਤੂੰ ਜਿੱਧਰ ਲੈ ਜਾ। ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ ਧਰਮ, ਪ੍ਰਕਿਰਤੀ ਨੂੰ ਤੱਤਾਂ ਨੂੰ ਆਪਣੇ ਅਨੁਕੂਲ ਕਰਨਾ ਇਹ ਵਿਗਿਆਨ ਹੈ, ਸਾਇੰਸ ਹੈ। ਪ੍ਰਕਿਰਤੀ ਨੂੰ ਜੋ ਆਪਣੇ ਅਨੁਕੂਲ ਕਰਨ ਦਾ ਯਤਨ ਕਰਦੇ ਨੇ ਅਸੀਂ ਉਸ ਨੂੰ ਸਾਇੰਟਿਸਟ ਕਹਿੰਦੇ ਹਾਂ। ਪਰਮਾਤਮਾ ਦੇ ਅਨੁਕੂਲ ਜੋ ਹੋ ਜਾਂਦੇ ਨੇ ਅਸੀਂ ਉਸ ਨੂੰ ਸੇਂਟ ਕਹਿੰਦੇ ਹਾਂ, ਸੰਤ ਕਹਿੰਦੇ ਹਾਂ। ਬਸ ਇਹੀ ਦੋਹੇ ਮਹਾਨ ਨੇ, ਬਾਹਰ ਦੀ ਦੁਨੀਆਂ ਚ ਸਾਇੰਟਿਸਟ, ਅੰਦਰ ਦੀ ਦੁਨੀਆਂ ਦੇ ਸੇਂਟ। ਇਹਨਾਂ ਦੋਹਾਂ ਦੀ ਇੰਝ ਸਮਝ ਲਓ ਹਲਚਲ ਸਾਰੀ ਜਗਤ ਦੇ ਚ ਇਹਨਾਂ ਦੋਹਾਂ ਕਰਕੇ, ਇਹਨਾਂ ਦੋਹਾਂ ਕਰਕੇ ਰੇਲਾਂ ਮੋਟਰਾਂ ਗੱਡੀਆਂ ਹਵਾਈ ਜਹਾਜ਼, ਸਾਇੰਟਿਸਟ ਦੀ ਦੇਣ, ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ। ਇਸ ਦੇ ਵਿੱਚੋਂ ਸੁੱਖ ਹਾਸਲ ਕਰਨਾ, ਦੁਨਿਆਵੀ ਲਾਭ ਹਾਸਲ ਕਰਨਾ, ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ। ਪਰਮਾਤਮਾ ਮਹਾਰਸ ਹੈ, ਉਸ ਮਹਾਰਸ ਨੂੰ ਪ੍ਰਾਪਤ ਕਰਨਾ। ਪਰਮਾਤਮਾ ਮਹਾ ਆਨੰਦ ਹੈ, ਉਸ ਆਨੰਦ ਨੂੰ ਪ੍ਰਾਪਤ ਕਰਨਾ। ਸਰੀਰਕ ਸੁੱਖ ਪਾ ਕੇ ਵੀ ਇੱਕ ਸਾਇੰਟਿਸਟ ਤੇ ਉਹਦੀ ਬਣੀ ਹੋਈ ਚੀਜ਼ਾਂ ਤੋਂ ਸੁੱਖ ਲੈਣ ਵਾਲੇ ਮਨੁੱਖ ਮਾਨਸਿਕ ਤਲ ਤੇ ਰੋਂਦੇ ਹੀ ਰਹਿੰਦੇ ਨੇ, ਪਿੱਟਦੇ ਹੀ ਰਹਿੰਦੇ। ਕਾਰ ਵੀ ਹੈ, ਘਰ ਦੇ ਚ ਫਰਿੱਜ ਵੀ ਹੈ, ਔਰ ਸਾਰਾ ਘਰ ਏਅਰ ਕੰਡੀਸ਼ਨ ਵੀ ਹੈ, ਪੰਖੇ ਵੀ ਨੇ, ਟੈਲੀਫੋਨ ਵੀ ਲੱਗਿਆ, ਟੀਵੀ ਵੀ ਲੱਗਿਆ, ਪਰ ਰੋਂਦੇ ਪਿੱਟਦੇ ਪਏ, ਰੋਂਦੇ ਪਿੱਟਦੇ ਪਏ। ਵਿਗਿਆਨ ਦੇ ਸਾਰੇ ਸਾਧਨ ਕੋਲ ਮੌਜੂਦ ਨੇ, ਸੁੱਖ ਸਾਰੇ ਕੋਲ ਮੌਜੂਦ ਨੇ, ਪਰ ਕੀਤਾ ਕੀ ਜਾਏ? ਮਨ ਦੇ ਤਲ ਤੇ ਬੇਚੈਨੀ, ਚਿੰਤਾਵਾਂ, ਪਰੇਸ਼ਾਨੀ। ਹੋ ਸਕਦਾ ਜਿਹਨੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰ ਲਿਆ, ਮਹਾ ਆਨੰਦ ਮਹਾਰਸ ਪ੍ਰਾਪਤ ਕਰ ਲਿਆ, ਹੋ ਸਕਦਾ ਇਹਦੇ ਕੋਲ ਚੰਗਾ ਭੋਜਨ ਖਾਣ ਨੂੰ ਨਾ ਹੋਵੇ, ਪਰ ਉਸਨੇ ਐਸਾ ਮਹਾ ਆਨੰਦ ਮਾਣ ਲਿਆ ਜਿਹਦੇ ਸਾਹਮਣੇ ਭੋਜਨ ਦਾ ਰਸ ਫਿੱਕਾ ਪੈ ਗਿਆ, ਭੋਜਨ ਸਿਰਫ ਸਰੀਰ ਦੀ ਲੋੜ ਰਹਿ ਗਿਆ, ਭੋਜਨ ਦਾ ਰਸ ਹੀ ਫਿੱਕਾ ਪੈ ਗਿਆ। ਬੜੇ ਧਿਆਨ ਨਾਲ ਸੁਣ, ਜਿਸ ਨੇ ਪਰਮਾਤਮਾ ਦੇ ਅਨੁਕੂਲ ਆਪਣੇ ਆਪ ਨੂੰ ਕਰਕੇ ਪਰਮਾਤਮਾ ਤੱਤ ਪ੍ਰਾਪਤ ਕਰ ਲਿਆ, ਭਾਵੇਂ ਉਹਦੇ ਕੋਲ ਇੰਦਰੀਆਂ ਦਾ ਰਸ ਨਾ ਹੋਵੇ, ਕਿਉਂਕਿ ਇੰਦਰੀਆਂ ਦੇ ਸਾਰੇ ਰਸ ਉਹਦੇ ਸਾਹਮਣੇ ਫਿੱਕੇ ਪੈ ਗਏ, ਕੁਛ ਵੀ ਨਹੀਂ, ਕੁਛ ਵੀ ਨਹੀਂ। ਭਾਵੇਂ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਕੇ ਇੰਦਰੀਆਂ ਦੇ ਸਾਰੇ ਰਸ ਮੌਜੂਦ ਨੇ, ਫਿਰ ਵੀ ਮਾਨਸਿਕ ਤਲ ਤੇ ਬੇਚੈਨੀ, ਪਰੇਸ਼ਾਨੀ, ਵਿਆਕੁਲਤਾ, ਦੁੱਖ, ਸੰਤਾਪ ਮੌਜੂਦ ਹੈ, ਜਿਹਦੇ ਨਾਲ ਇਹ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ। ਕੁਛ ਵੀ ਨਹੀਂ, ਕੁਛ ਵੀ ਨਹੀਂ। ਸਿਆਣੇ ਸੱਜਣ ਆਪ ਬੈਠੇ ਹੋ, ਸਤਸੰਗੀ ਹੋ, ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ, ਰਸਨਾ ਦੇ ਨਾਲ ਭਗਤ ਹਿਰਦੇ ਨੂੰ ਜੋੜਦਾ, ਆਪਣੀ ਭਾਵਕਤਾ ਨੂੰ ਜੋੜਦਾ, ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ, ਹਿਰਦਾ ਜੋੜਿਆ ਨਹੀਂ, ਕੁਛ ਵੀ ਨਹੀਂ। ਅੱਖ ਨਾਲ ਦੇਖੀ ਜਾ ਰਿਹਾ, ਦੇਖੀ ਜਾ ਰਿਹਾ, ਬੁੱਧ ਨੂੰ ਜੋੜਿਆ ਨਹੀਂ, ਕਿ ਹਾਕ ਸੈਂਟਿਸਟ ਬਣੇਗਾ, ਕਿਸ ਤਰ੍ਹਾਂ ਬਣੇਗਾ। ਰਸਨਾ ਨਾਲ ਜਪੀ ਜਾ ਰਿਹਾ, ਜਪੀ ਜਾ ਰਿਹਾ, ਹਿਰਦਾ ਨਾਲ ਜੋੜਿਆ ਨਹੀਂ, ਕਿਸ ਤਰ੍ਹਾਂ ਭਗਤ ਬਣੇਗਾ, ਕਿਵੇਂ ਭਗਤ ਬਣੇਗਾ। ਤੇ ਮਨ ਕੀਤਾ ਭਾਵ ਭਾਵ ਤੇ ਚਾਹੀਦਾ। ਮੈਂ ਜੋ ਅਰਜ਼ ਕੀਤੀ ਹੈ, ਬੁਨਿਆਦੀ ਗੱਲ ਕਹਿ ਦਿੱਤੀ ਹੈ ਗੁਰੂ ਰਾਮਦਾਸ ਜੀ ਨੇ, ਹਿਰਦੇ ਰਸਨ ਰਸਾਇ, ਰਸਨਾ ਦੇ ਨਾਲ ਹਿਰਦਾ ਨਹੀਂ ਜੁੜਿਆ, ਇਹ ਰਸਾਂ ਤੋਂ ਵਾਂਝਾ ਰਹਿ ਜਾਏਗਾ, ਆਨੰਦ ਤੋਂ ਵਾਂਝਾ ਰਹਿ ਜਾਏਗਾ। ਔਰ ਇਸਨੇ ਅੱਖ ਨਾਲ ਬੁੱਧ ਨੂੰ ਨਹੀਂ ਜੋੜਿਆ, ਪੱਲੇ ਕੱਖ ਵੀ ਨਹੀਂ ਪੈਣਾ, ਕੁਛ ਵੀ ਨਹੀਂ। ਅੱਖਾਂ ਤੇ ਪਸ਼ੂਆਂ ਕੋਲ ਵੀ ਹੈਗੀ, ਆਮ ਸਾਧਾਰਨ ਮਨੁੱਖਾਂ ਕੋਲ ਵੀ ਹੈਗੀ। ਅੱਖ ਨਾਲ ਜਿਤਨੀ ਬੁੱਧ ਜੋੜੇਗਾ, ਅੱਖਾਂ ਭਾਵੇਂ ਉੱਪਰ ਦੇਖਣ ਭਾਵੇਂ ਥੱਲੇ ਦੇਖਣ, ਉੱਪਰ ਵੇਖਣ ਕਿਉਂਕਿ ਬੁੱਧ ਇਸਨੇ ਨਾਲ ਜੋੜੀ ਹੈ, ਤਾਂ ਇਹਨੂੰ ਗ੍ਰਹਿ ਨਛੱਤਰ ਤਾਰੇ ਸਿਆਰਿਆਂ ਦੀ ਸਮਝ ਪੈ ਜਾਏਗੀ, ਉਹਨਾਂ ਦੀ ਹੋਂਦ ਦਾ ਬੋਧ ਹੋ ਜਾਏਗਾ। ਉੱਥੇ ਕੀ ਕੁਛ ਮਿਲ ਸਕਦਾ, ਉੱਥੇ ਕੀ ਕੁਛ ਹੈ, ਇਸਦਾ ਪਤਾ ਚੱਲ ਸਕਦਾ। ਔਰ ਅੱਖਾਂ ਨੂੰ ਇਸਨੇ ਪਦਾਰਥ ਦੇ ਤਲ ਤੇ ਕੀਤਾ, ਜ਼ਮੀਨ ਦੇ ਚ ਕੀਤਾ, ਪਦਾਰਥ ਦੇ ਰਾਜ ਨੂੰ ਸਮਝ ਕੇ ਉਸ ਨੂੰ ਆਪਣੇ ਅਨੁਕੂਲ ਕਰਕੇ ਇਹ ਬੇਸ਼ੁਮਾਰ ਆਪਣੀਆਂ ਲੋੜਾਂ ਦੀ ਪੂਰਤੀ ਕਰ ਲਏਗਾ, ਸੁੱਖ ਹਾਸਲ ਕਰ ਲਏਗਾ। ਅੱਜ ਵਿਗਿਆਨ ਚਰਮ ਸੀਮਾ ਤੇ ਹੈ। ਇੱਕ ਹੋਰ ਨੁਕਤਾ ਵੀ ਮੈਂ ਅਰਜ਼ ਕਰਦੇ ਹਾਂ, ਕਿਧਰੇ ਰਹਿ ਨਾ ਜਾਏ, ਵਿਗਿਆਨ ਸੀੜੀ ਦਰ ਸੀੜੀ ਚੜ੍ਹਦਾ ਹੈ। ਗਲੇਲੀਓ ਨੂੰ, ਨਿਊਟਨ ਨੂੰ, ਆਈਨਸਟਾਈਨ ਨੂੰ ਕੱਢਦੇ ਹੀ ਹੈ, ਇਹ ਹੋ ਨਹੀਂ ਨਾ ਤੇ ਜੀਣਾ ਬਣਨਾ ਵੀ ਨਹੀਂ ਸੀ। ਪਹਿਲੀ ਸੀੜੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ, ਵਿਗਿਆਨ ਇਸ ਤਰ੍ਹਾਂ ਵਿਕਾਸ ਕਰਦਾ ਹੈ, ਸੀੜੀ ਦਰ ਸੀੜੀ। ਗਿਆਨ ਸੀੜੀ ਦਰ ਸੀੜੀ ਨਹੀਂ ਹੈ, ਗਲੇਲੀਓ ਨਹੀਂ ਹੈ, ਆਈਨਸਟਾਈਨ ਨਹੀਂ ਹੈ, ਨਿਊਟਨ ਨਹੀਂ ਹੈ। ਉਸ ਖੋਜ ਨੂੰ ਅੱਗੇ ਤੋਰਨਾ ਬੜਾ ਔਖਾ ਹੋ ਜਾਏਗਾ, ਔਖਾ ਹੋ ਜਾਏਗਾ। ਉਹਨਾਂ ਸਾਰਿਆਂ ਨੂੰ ਆਧਾਰ ਬਣਾਉਣਾ ਪਏਗਾ। ਪਰ ਇੱਕ ਮਨੁੱਖ ਧਰਮ ਦੀ ਦੁਨੀਆਂ ਵਿੱਚ ਗਤੀ ਕਰਨਾ ਚਾਹੁੰਦਾ ਹੈ ਵੀ ਅਨਪੜ੍ਹ, ਕਿਸੇ ਨੂੰ ਨਹੀਂ ਪੜ੍ਹ ਸਕਦਾ, ਨਾ ਉਹ ਉਪਨਿਸ਼ਦਾਂ ਪੜ੍ਹ ਸਕਦਾ, ਨਾ ਵੇਦ, ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹ ਸਕਦਾ, ਨਾ ਭਾਈ ਗੁਰਦਾਸ ਨੂੰ, ਨਾ ਆਨੰਦ ਲਾਲ ਨੂੰ, ਨਹੀਂ ਪੜ੍ਹ ਸਕਦਾ ਉਹ ਕਬੀਰ ਨੂੰ, ਫਰੀਦ ਨੂੰ। ਲੇਕਿਨ ਫਿਰ ਵੀ ਅਗਰ ਰਸਨਾ ਦੇ ਨਾਲ ਭਾਵਨਾ ਜੁੜੀ ਹੈ, ਜੋ ਪ੍ਰਾਣੀ ਗੋਬਿੰਦ ਦੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੇ, ਪਰਮਗਤੀ ਪ੍ਰਾਪਤ ਕਰ ਲਏਗਾ, ਪਾ ਜਾਏਗਾ। ਜਿੰਨੇ ਭਗਤ ਬੈਠੇ ਨੇ ਇਹਨਾਂ ਦੇ ਬਹੁਤੀ ਤਾਦਾਦ ਉਹਨਾਂ ਦੀ ਹੈ ਜਿਨ੍ਹਾਂ ਨੂੰ ਬ੍ਰਾਹਮਣ ਪੜਾਉਂਦੇ ਨਹੀਂ ਸਨ ਕਿਉਂਕਿ ਬ੍ਰਾਹਮਣ ਕਹਿੰਦੇ ਸਨ ਅਸੀਂ ਸ਼ੂਦਰ ਦਾ ਛਾਇਆ ਵੀ ਨਹੀਂ ਲੈਣੀ, ਅਸੀਂ ਇਹਨਾਂ ਨੂੰ ਮੰਦਰ ਵਿੱਚ ਆਉਣ ਵੀ ਨਹੀਂ ਦੇਣਾ, ਅਸੀਂ ਇਹਨਾਂ ਨੂੰ ਵਿਦਿਆਲੇ ਵਿੱਚ ਪ੍ਰਵੇਸ਼ ਹੀ ਨਹੀਂ ਦੇ ਸਕਦੇ, ਨਾ ਰਵਿਦਾਸ ਨੂੰ, ਨਾ ਕਬੀਰ ਨੂੰ, ਨਾ ਸਦਨੇ ਨੂੰ, ਨਾ ਸਹਿਣ ਨੂੰ, ਨਾ ਨਾਮਦੇਵ ਨੂੰ। ਲੇਕਿਨ ਹੱਦ ਹੋ ਗਈ, ਇਹ ਤੇ ਸਾਰੇ ਬ੍ਰਹਮ ਗਿਆਨੀ ਬਣ ਗਏ। ਉਪਨਿਸ਼ਦਾਂ ਨੂੰ ਪੜ੍ਹ ਕੇ, ਉਸ ਵਕਤ ਦੇ ਜਿਹੜੇ ਗ੍ਰੰਥ ਸਨ, ਵੇਦਾਂ ਨੂੰ ਪੜ੍ਹ ਕੇ, ਇਹ ਤੇ ਬ੍ਰਾਹਮਣ ਇਹਨਾਂ ਨੂੰ ਪੜ੍ਹਾ ਕੇ ਰਾਜ਼ੀ ਨਹੀਂ ਸਨ। ਸ਼ੂਦਰ ਅਗਰ ਭੁੱਲ ਕੇ ਕਿਧਰੇ ਵੇਦ ਸੁਣ ਵੀ ਲਵੇ, ਸਜ਼ਾ ਦਿੱਤੀ ਜਾਂਦੀ ਸੀ। ਸ੍ਰੀ ਰਾਮ ਰਾਜ ਦੇ ਚ ਵੀ ਸ਼ੰਭੂਗ ਦੇ ਕੰਨਾਂ ਦੇ ਸਿੱਕਾ ਘੋਲ ਕੇ, ਕੱਚ ਘੋਲ ਕੇ, ਗਰਮ ਕਰਕੇ ਪਿਘਲਿਆ ਹੋਇਆ ਕੱਚ ਪਾ ਦਿੱਤਾ ਗਿਆ ਸੀ। ਉਹਨਾਂ ਦੇ ਕੰਨ, ਉਹਨਾਂ ਦੇ ਪਰਦੇ ਤੋੜ ਦਿੱਤੇ ਗਏ ਸੀ ਤਾਂ ਕਿ ਸੁਣਨ ਜੋਗਾ ਨਾ ਹੋਵੇ। ਰਾਮ ਰਾਜ ਵਿੱਚ ਇਹ ਕਿਤਨਾ ਵੱਡਾ ਅਨਿਆਇ ਹੋ ਗਿਆ ਜਿਸ ਦੇ ਨਾਲ ਸਿਆਣੇ ਮਨੁੱਖ ਹੈਰਾਨ ਹੋ ਜਾਂਦੇ ਨੇ, ਇਤਿਹਾਸ ਦੇ ਪੜਚੋਲੀਏ ਹੈਰਾਨ ਹੋ ਜਾਂਦੇ। ਸ਼ੂਦਰ ਕਿਧਰੇ ਭੁਲੇਖੇ ਸੁਣ ਵੀ ਲਵੇ, ਉਹ ਛੁਪ ਕੇ ਸੁਣ ਰਿਹਾ ਸੀ, ਬਸ ਛੁਪ ਕੇ ਸੁਣ ਰਿਹਾ ਸੀ। ਇੰਨਾ ਹੀ ਕਸੂਰ ਹੈ, ਕਿਉਂ ਸੁਣ ਰਿਹਾ, ਕਿਉਂ ਸੁਣ ਰਿਹਾ? ਸ਼ੂਦਰਾਂ ਤੇ ਦੂਰੋਂ ਸੁਣਨ ਦੀ ਵੀ ਮਨਾਈ ਸੀ, ਉਹਨਾਂ ਨੂੰ ਕਿਸੇ ਨੇ ਪੜਾਉਣਾ ਸੀ? ਮੰਦਰਾਂ ਦੇ ਦਰਵਾਜ਼ੇ ਬੰਦ, ਵਿਦਿਆਲਿਆਂ ਦੇ ਦਰਵਾਜ਼ੇ ਬੰਦ, ਉਨ੍ਹਾਂ ਨੇ ਹਿਰਦੇ ਦੇ ਦੁਆਰ ਖੋਲੇ ਨੇ ਤੇ ਪ੍ਰਭੂ ਨੂੰ ਪ੍ਰਗਟ ਕਰ ਲਿਆ। ਭਗਤ ਬਣ ਗਏ ਬੜੇ ਬੜੇ ਪੁਰੋਹਿਤ ਤੇ ਪੰਡਿਤ, ਫਿਰ ਉਨ੍ਹਾਂ ਨੂੰ ਨਮਸਕਾਰ ਕਰਨ ਲੱਗ ਪਏ, ਸਜਦਾ ਕਰਨ ਲੱਗ ਪਏ। ਜੋ ਪ੍ਰਾਣੀ ਗੋਬਿੰਦ ਦੇ ਆਵੇ, ਪੜਿਆ ਅਨਪੜਿਆ ਪਰਮਗਤ ਪਾਵੇ। ਗਲੇਲਿਓ ਨਹੀਂ ਹੈ, ਨਿਊਟਨ ਨਹੀਂ ਹੈ, ਆਇਨਸਟਾਈਨ ਨਹੀਂ ਹੈ, ਸਟੀਫਨ ਨਹੀਂ ਹੈ। ਇਹ ਸੀੜੀਆਂ ਨਹੀਂ ਨੇ ਤੇ ਉੱਪਰ ਚੜ੍ਹਨਾ ਔਖਾ ਹੈ, ਅੱਗੇ ਦੀ ਖੋਜ ਕਰਨੀ ਔਖੀ ਹੈ। ਪਰ ਮੈਂ ਅਰਜ਼ ਕਰਾਂ, ਰਵਿਦਾਸ ਤੇ ਹੁਣ ਕਿਸੇ ਨੂੰ ਪੜ੍ਹ ਨਹੀਂ ਸਕਦਾ ਸੀ, ਕਬੀਰ ਤੇ ਕਿਸੇ ਨੂੰ ਪੜ੍ਹ ਨਹੀਂ ਸਕਦੇ ਸਨ, ਨਾ ਇਹਨਾਂ ਨੂੰ ਕੋਈ ਪੜ੍ਹਾ ਸਕਦਾ ਸੀ। ਲੇਕਿਨ ਇਹ ਤੇ ਸ਼ਿਖਰ ਤੇ ਪਹੁੰਚ ਗਏ। ਇਹ ਸੀੜੀ ਦਰ ਸੀੜੀ ਚੜ੍ਹਨਾ ਨਹੀਂ ਆਉਂਦਾ, ਪੰਛੀ ਦੀ ਉਡਾਰੀ ਹੈ, ਪੰਛੀ ਦੀ। ਧਰਮ ਦਾ ਮਾਰਗ ਬਣਾ ਬਣਾਇਆ ਨਹੀਂ ਹੈ, ਸਾਇੰਸ ਦਾ ਮਾਰਗ ਪਿਛਲੀਆਂ ਜੋ ਸੀੜੀਆਂ ਬਣੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਅੱਗੇ ਚੱਲਣਾ ਪਏਗਾ। ਧਰਮ ਦੀ ਦੁਨੀਆਂ ਚ ਇਹ ਨਹੀਂ ਹੈ। ਹਰ ਸੰਤ ਨੇ ਆਪਣਾ ਰਸਤਾ ਆਪ ਬਣਾਉਣਾ ਹੁੰਦਾ, ਆਪਣਾ ਮਾਰਗ ਹਰ ਅਭਿਆਸੀ ਨੇ ਆਪ ਬਣਾਉਣਾ ਹੁੰਦਾ, ਕੋਈ ਬਣਿਆ ਬਣਾਇਆ ਮਾਰਗ ਨਹੀਂ ਹੈ। ਚਲੋ ਗੁਰੂ, ਜਿਉਂ ਜਲ ਮਾਂਝੇ ਮਾਛਲੋ, ਮਾਰਗ ਪੇਖਣੋ ਨਾ ਜਾਈ, ਜਿਉਂ ਆਕਾਸ਼ੇ ਪੰਖੀ ਅਲੋ, ਖੋਜ ਨਿਰਖੋ ਨਾ ਜਾਈ। ਸਾਗਰ ਦੇ ਚ ਮੱਛਲੀ ਚਲਦੀ ਏ, ਕੋਈ ਬਣੇ ਬਣਾਏ ਰਸਤੇ ਨਹੀਂ ਨੇ, ਚਲਦੀ ਏ ਤੇ ਰਸਤਾ ਬਣਦਾ। ਉਹਦੇ ਚੱਲਣ ਨਾਲ ਰਸਤਾ ਬਣਦਾ। ਆਸਮਾਨ ਤੇ ਕੋਈ ਬਣੇ ਬਣਾਏ ਰਸਤੇ ਨਹੀਂ ਨੇ, ਪੰਛੀ ਦੇ ਉੱਡਣ ਨਾਲ ਹੀ ਮਾਰਗ ਬਣਦਾ। ਉਂਝ ਕੋਈ ਨੀ। ਇਹਨੂੰ ਫਿਰ ਭਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਨੇ, ਗੁਰਮੁਖ ਖੋਜ ਅਗੰਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ। ਗੁਰਮੁਖ ਖੋਜ ਅਲਖ ਹੈ, ਜਿਉਂ ਆਕਾਸ਼ੇ ਪੰਖ ਉਡੰਦਾ। ਗੁਰਮੁਖ ਦੀ ਖੋਜ ਅਲਖ ਦੀ, ਅਗੰਮ ਦੀ ਕਿਸ ਤਰ੍ਹਾਂ ਹੈ? ਉਹ ਚੱਲ ਪੈਂਦਾ ਤੇ ਰਸਤਾ ਬਣ ਜਾਂਦਾ, ਨਾ ਚੱਲੇ ਤੇ ਕੋਈ ਰਸਤਾ ਨਹੀਂ। ਤੇ ਚੱਲਣਾ ਕੀ ਹੈ? ਜੈਸੇ ਰਸਨਾ ਨਾਲ ਹਿਰਦੇ ਨੂੰ ਜੋੜਦਾ ਤੇ ਵਾਹਿਗੁਰੂ ਵਾਹਿਗੁਰੂ ਜਪਦਾ, ਚੱਲ ਪੈਂਦਾ, ਪਹੁੰਚ ਜਾਂਦਾ। ਇਹੀ ਚੱਲਣਾ, ਪਹੁੰਚ ਜਾਂਦਾ। ਇਰਦੇ ਰਸਨ ਰਸਾਏ। ਜਪਦਿਆਂ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਇਸ ਵਾਸਤੇ ਮੈਂ ਫਿਰ ਅਰਜ਼ ਕਰਾਂ, ਜਪਿਆ ਜਪਾਇਆ ਨਾਮ ਕਿਧਰੋਂ ਵੀ ਨਹੀਂ ਲੱਭਣਾ, ਕਿਧਰੋਂ ਵੀ ਨਹੀਂ ਲੱਭਣਾ। ਇੱਥੇ ਅੰਦਰੋਂ ਪ੍ਰਗਟ ਕਰਨਾ ਹੋਵੇਗਾ ਜਪ ਜਪ ਕੇ। ਸਿਰਫ ਜ਼ਬਾਨ ਨਾਲ ਵਾਹਿਗੁਰੂ 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 ਕਰੀ ਜਾਣਾ ਨਹੀਂ, ਹਿਰਦੇ ਰਸਨ ਰਸਾਏ, ਰਸਨਾ ਨਾਲ ਹਿਰਦੇ ਨੂੰ ਜੋੜਨਾ। ਸਿਰਫ ਵੇਖਣ ਨਾਲ ਕੋਈ ਸਾਇੰਟਿਸਟ ਨਹੀਂ ਬਣ ਜਾਂਦਾ, ਅੱਖਾਂ ਦੇ ਨਾਲ ਬੁੱਧ ਨੂੰ ਜੋੜਨਾ ਹੈ। ਔਰ ਜਿਤਨੀ ਜ਼ਿਆਦਾ ਬੁੱਧ ਜੋੜੇਗਾ, ਉਤਨਾ ਹੀ ਪਦਾਰਥ ਦਾ ਰਾਜ਼ ਲੱਭਦਾ ਜਾਏਗਾ, ਉਤਨਾ ਉਹ ਗਹਿਰਾਈ ਵਿੱਚ ਜਾਏਗਾ। ਮਹਾਨ ਸਾਇੰਟਿਸਟ ਕੌਣ ਹੈ ਜੋ ਆਪਣੀ ਦ੍ਰਿਸ਼ਟ ਦੇ ਨਾਲ ਬਹੁਤ ਸਾਰੀ ਬੁੱਧ ਜੋੜ ਲੈਂਦਾ? ਮਹਾਨ ਸੰਤ ਕੌਣ ਹੈ ਜੋ ਆਪਣੀ ਰਸਨਾ ਦੇ ਨਾਲ ਪੂਰਾ ਹੀ ਹਿਰਦਾ ਜੁੜ ਦਿੰਦਾ? ਬਹੁਤ। ਹੁਣ ਮੈਂ ਅਰਜ਼ ਕਰਾਂ, ਪਦਾਰਥ ਵਿਗਿਆਨ ਦਾ ਮਾਰਗ ਅੱਖ ਤੇ ਬੁੱਧ ਤੇ ਖੜਾ, ਧਰਮ ਦਾ ਮਾਰਗ ਰਸਨਾ ਤੇ ਹਿਰਦੇ ਤੇ ਖੜਾ। ਇਹ ਬੁਨਿਆਦੀ ਗੱਲ ਜੋ ਮੈਨੂੰ ਧੰਨ ਗੁਰੂ ਰਾਮਦਾਸ ਜੀ ਦੇ ਇਸ ਵਾਕ ਚੋਂ ਲੱਭੀ ਹੈ, ਤੁਹਾਡੇ ਸਾਹਮਣੇ ਰੱਖਦਾ ਪਿਆ। ਗੁਰਮੁਖ ਹਰ ਗੁਣ ਗਾਏ, ਗੁਰਮੁਖ ਹੋ ਕੇ ਹਰੀਜਨ ਹਰੀ ਦੇ ਗੁਣ ਗਾਉਂਦਾ। ਕਿਸ ਤਰ੍ਹਾਂ ਗਾਉਂਦਾ? ਹਿਰਦੇ ਰਸਨ ਰਸਾਏ, ਬਸ ਇਸ ਤਰ੍ਹਾਂ ਹੀ ਗਾਈ ਜਾ ਰਿਹਾ, ਵਾਹਿਗੁਰੂ 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 ਨਹੀਂ, ਰਸਨਾ ਨਾਲ ਪੂਰਾ ਹਿਰਦਾ ਜੋੜ ਦਿੰਦਾ, ਪੂਰੀ ਭਾਵਕਤਾ ਜੋੜ ਦਿੰਦਾ। ਮੈਂ ਫਿਰ ਦੁਹਰਾਵਾਂ, ਜੋ ਪੂਰੀ ਬੁੱਧ ਜੋੜ ਦਿੰਦਾ, ਆਪਣੀ ਸਾਰੀ ਦਿਮਾਗੀ ਸ਼ਕਤੀ ਜੋੜ ਦਿੰਦਾ ਅੱਖ ਦੇ ਨਾਲ, ਪਦਾਰਥ ਦੇ ਬੜੇ ਗਹਿਰੇ ਗਹਿਰੇ ਰਾਜ਼ ਉਹ ਲੱਭ ਲੈਂਦਾ, ਪ੍ਰਾਪਤ ਕਰ ਲੈਂਦਾ। ਪਦਾਰਥ ਦੀ ਦੁਨੀਆਂ ਵਿੱਚ ਉਹ ਅਗਰਸਰ ਹੋ ਜਾਂਦਾ। ਅਸੀਂ ਉਸ ਨੂੰ ਸਾਇੰਟਿਸਟ ਕਹਿੰਦੇ ਹਾਂ, ਇਤਿਹਾਸ ਦੇ ਪੰਨਿਆਂ ਤੇ ਉਹ ਛਾ ਜਾਂਦਾ, ਸਨਮਾਨਿਤ ਹੁੰਦਾ। ਪਰ ਜਿਹੜਾ ਰਸਨਾ ਦੇ ਨਾਲ ਆਪਣੇ ਪੂਰੇ ਹਿਰਦੇ ਨੂੰ ਉਡੇਲ ਦਿੰਦਾ, ਗੁਸਤਾਖੀ ਮਾਫ ਔਖਾ ਹੈ ਕੰਮ, ਪੂਰੀ ਬੁੱਧ ਨੂੰ ਅੱਖ ਨਾਲ ਜੋੜਨਾ, ਇਹ ਵੀ ਹਰ ਬਸ਼ਰ ਦਾ ਕੰਮ ਨਹੀਂ, ਹਰ ਕਰ ਸਕਦਾ ਹੈ ਮਨੁੱਖ, ਇਤਨੀ ਹਿੰਮਤ ਜੁਟਾਏ, ਇਤਨੀ ਮਿਹਨਤ ਕਰੇ। ਮੈਂ ਪੜ ਰਿਹਾ ਸੀ ਆਇਨਸਟਾਈਨ ਬਾਰੇ ਇੱਕ ਦਿਨ, ਹੈਰਾਨ ਹੋਇਆ। ਉਹਨੇ 700 ਅਵਿਸ਼ਕਾਰ ਕੀਤੇ, ਤਜਰਬੇ ਕੀਤੇ, ਫੇਲ। ਕਿਸੇ ਤੱਤ ਨੂੰ ਲੱਭ ਰਿਹਾ ਸੀ, 700 ਅਵਿਸ਼ਕਾਰ ਕੀਤੇ, ਕੁਝ ਤੱਤ ਪ੍ਰਾਪਤ ਨਹੀਂ ਹੋਇਆ। ਜਿਹੜੇ ਸ਼ਾਗਿਰਦ ਉਸਦੇ ਨਾਲ ਕੰਮ ਕਰਦੇ ਸਨ, ਉਹਨਾਂ ਨੇ ਕਿਹਾ ਹੁਣ ਛੱਡੋ ਇਸ ਨੂੰ, 700 ਦਫਾ ਗਲਤ ਹੋ ਗਏ, ਫਿਰ ਵੀ ਗਲਤੀਆਂ ਕਰੀ ਜਾਣੇ। ਅਸੀਂ 700 ਗਲਤੀਆਂ ਕਰਕੇ ਮੰਜ਼ਿਲ ਤੋਂ ਦੂਰ ਚਲੇ ਗਏ। ਪਤਾ, ਆਇਨਸਟਾਈਨ ਦੀ ਹਿੰਮਤ ਤੇ ਹੌਸਲਾ ਤੇ ਉਮੰਗ ਤੇ ਤਰੰਗ ਦੇਖੋ। ਕਹਿਣ ਲੱਗਾ ਅਸੀਂ ਮੰਜ਼ਿਲ ਦੇ ਨੇੜੇ ਚਲੇ ਗਏ, ਕਮ ਸੇ ਕਮ 700 ਗਲਤੀਆਂ ਤੇ ਨਹੀਂ ਨਾ ਕਰਾਂਗੇ। ਉਮੀਦ ਹੈ ਗੱਲ ਪਕੜਦੇ ਚਾਹੀਏ। ਕਹਿੰਦਾ ਸੀ ਮੰਜ਼ਿਲ ਦੇ ਨੇੜੇ ਚਲਾਂਗੇ, ਇਹ ਜਿਹੜੀਆਂ 700 ਗਲਤੀਆਂ ਕੀਤੀਆਂ ਨੇ ਇਹ ਤੇ ਨਹੀਂ ਨਾ ਕਰਾਂਗੇ, ਇਹਨਾਂ ਤੋਂ ਤੇ ਬਚ ਗਏ। 700 ਅਵਿਸ਼ਕਾਰ ਕਰਕੇ ਸ਼ਾਗਿਰਦ ਨਿਰਾਸ਼ ਹੋ ਗਏ ਨੇ ਵੀ ਕੁਛ ਤੱਥ ਨਹੀਂ ਲੱਭਿਆ। ਪਰ ਜੋ ਅਵਿਸ਼ਕਾਰ ਕਰ ਰਿਹਾ ਉਹਦਾ ਹੌਸਲਾ ਇਤਨਾ ਹੈ, ਕਮ ਸੇ ਕਮ 700 ਗਲਤੀਆਂ ਤੇ ਹੁਣ ਮੈਂ ਨਹੀਂ ਨਾ ਕਰਾਂਗਾ, ਇਹਨਾਂ ਤੋਂ ਤੇ ਮੈਂ ਬਚ ਗਿਆ। ਅਸੀਂ ਮੰਜ਼ਿਲ ਦੇ ਨੇੜੇ ਜਾ ਰਹੇ ਹਾਂ, ਨੇੜੇ ਜਾ ਰਿਹਾ ਨੂੰ ਤੱਥ ਲੱਭ ਪਏ, ਹੌਸਲਾ ਨਹੀਂ ਹਾਰਿਆ ਉਸਨੇ। ਇਹ ਠੀਕ ਹੈ, ਜਦ ਵੀ ਕੋਈ ਸਾਇੰਟਿਸਟ ਨਿਰਾਸ਼ ਹੋ ਜਾਂਦਾ ਰਸਤੇ ਚ ਹੀ ਰਹਿ ਜਾਂਦਾ। ਜਦ ਵੀ ਕੋਈ ਸਾਧਨਾ ਕਰਨ ਵਾਲਾ ਸਾਧਕ ਨਿਰਾਸ਼ ਰਹਿ ਜਾਂਦਾ, ਹੋ ਜਾਂਦਾ ਬਈ ਨਿਰਾਸ਼ ਹੀ, बहुत दिन लागे, बहुत दिन हो गए। गुरु अर्जन देव जी महाराज कह रहे हैं 10-20 साल हो गए ने वाहेगुरु वाहेगुरु कर दे, कुछ नहीं होया, निराश हो गए। निराश होया साइंटिस्ट हो सकता उस रस्ते नु भी छोड़ देवे। कहिंदे ने बहुत सारे संगी साथी आइंस्टाइन नु छड़ गए सन, पिछड़ एवें सिर कपाई साडे कोल नहीं आती, छोड़ गए सन, इस रस्ते नु ही छोड़ गए सन। भई निराशी बहुत दिन लागे, निराश हो गए। कितने थां ते सत्संग दे च गया, कितने डेरियां दे च भटकया, कितनी मुद्दत दा अमृत वेले उठ रहा है, जप कर रहा है, पल्ले कुछ नहीं पिया। भई निराशी बहुत दिन लागे, तो एक खतरा है नास्तिक हो सकता है। जिहड़े चोटी दे वड्डे वड्डे नास्तिक होए ने, मैं उन्हां दी जीवन कथा पढ़ी, पहले धार्मिक सन, बड़ी साधना कर दे सन, फिर निराश हो गए, निराश हो गए। कारण हीरे मिलदे ते ने पहाड़ां तो, पर उपर उपर नहीं मिलदे, उपर उपर ते गीटियां ते पत्थर मिलदे ने, खुदाई करनी पैंदी, खुदाई करनी पैंदी, बड़ी मेहनत करनी पैंदी। उपर उपर ते काम है, क्रोध है, लोभ है, मोह है, अहंकार है, किधरे गहराई दे च जाइए ते फिर निरंकार है, और बहुत गहरे जाना पैंदा है, उहदे वास्ते पूरी भावुकता चाहीदी है। निराश होया मनुख खास करके धर्म दे मार्ग दा एक खतरा है, नास्तिक हो सकदा है। मैं इन अखां नाल ओ मनुख देखे ने झूम झूम के अमृत वेले आसा दीवार सुनदे सन, हुण गुरुद्वारे दे बूहे दे कोलो लंघ जाणगे कदी अंदर नहीं आंदे। मैं देखा बिना नागा अमृत वेले उठण वाले इस गल नूं भुल ही गए ने, छोड़ बैठे ने नितने, देखे ने मैं मौजूद ने। और कुछ एक ने ते साफ कह दिता, मस्कीन जी कुछ भी नहीं है, कुछ भी नहीं, एवें सिर खपाई। यूपी दे एक शहर दे एक सज्जन मैनू कहण लगा, गए नहीं जी 20वीं सदी दे की कर रहे हो, हजारां साल पुरानियां गल्लां सुनाई जांदे आ, अज साइंस दा युग है, ये कुछ भी नहीं है, कुछ भी नहीं है। ते हुण उहनूं कौन दसे, साइंस ते पदार्थ दी खोज है, परमात्मा दी खोज है ही नहीं। उते अख ते खड़ी है, उते बुद्ध ते खड़ी है, परमात्मा दी खोज अख ते बुद्ध ते नहीं खड़ी, उते जबान ते हिरदे ते खड़ी है, भावकता ते खड़ी है, हिरदे रसन रसाए ऐस ते खड़ी है। लेकिन मैनू इंज कहण लगा, अजे तक मैनू याद नहीं, तुसी अपना भी समा खराब कर रहे हो, लोकां दा भी खराब कर रहे हो, इस तरह दा कोई भी नहीं। कारण हर शहर दे साइंटिस्ट मिल जांदे ने, हर शहर दे संत नहीं ने। साइंस दी दुनिया च कोई पखंड नहीं है, एक साइंटिस्ट नूं कुछ लभिया नहीं तो कह देंदा मैनूं नहीं लभिया, पर धर्म दी दुनिया च बड़ा पखंड है, पता ते कख भी कोई नहीं, कहिंदा मैं संत हां, संत पखंड बड़ा है, बड़ा प्रबल पखंड है। लेश मात्र भी जिन्हां नूं कुछ नहीं पता, संत दा बाणा है, संत होण दा दावा है, हजारां दी भीड़ उन्हां दे पिछे है। ते मैनूं दिस पैंदा है इह ते इस मार्ग दे पांदी नहीं ने, इह ते इस रस्ते दे राही नहीं ने। हैरानगी है, संत जान के पूजे जा रहे, साइंस दी दुनिया च ए पखंड नहीं है। और एक निर्माणता भी है, ਜੇ ਕਿਸੇ ਸਾਇੰਟਿਸਟ ਨੂੰ ਖੋਜ ਕਰਦਿਆਂ ਨਹੀਂ ਲੱਭਿਆ, ਕਹਿ ਦਿੰਦਾ ਮੈਂ ਸਫਲ ਨਹੀਂ ਹੋਇਆ, ਮੈਂ ਤੱਥ ਲੱਭਣ ਦੇ ਸਫਲ ਨਹੀਂ ਹੋਇਆ, ਕਬੂਲ ਕਰ ਲੈਂਦਾ, ਮੰਨ ਲੈਂਦਾ, ਕਿਉਂਕਿ ਬਾਹਰ ਦੀ ਗੱਲ ਉਹਨੇ ਜਗਤ ਦੇ ਸਾਹਮਣੇ ਰੱਖਣੀ ਹੈ। ਪਰ ਇੱਕ ਸੰਤ ਨੂੰ ਲੱਭਿਆ ਤੇ ਕੱਖ ਵੀ ਨਹੀਂ, ਬਾਣਾ ਹੈ ਸੰਤ ਦਾ। ਉਹ ਲੋਕਾਂ ਨੇ ਲੇਬਲ ਲਾਏ ਨੇ ਸੰਤ ਜੀ ਮਹਾਰਾਜ, ਸੰਤ ਜੀ ਮਹਾਰਾਜ ਲੋਕਾਂ ਦੇ ਲੱਗੇ ਲੇਬਲ, ਦੁਨੀਆਂ ਦੇ ਲੱਗੇ ਲੇਬਲ, ਆਪਣੇ ਉਹਨਾਂ ਦੇ ਕੱਪੜੇ ਨੇ ਲੋਕਾਂ ਦੇ ਲਾਏ ਹੋਏ ਲੇਬਲ ਨੇ, ਮੰਨ ਲੈਂਦਾ ਮੈਂ ਸੰਤ ਹਾਂ, ਸੰਤ ਹਾਂ। ਹੱਥ ਜੋੜ ਕੇ ਮੈਂ ਕਮ ਸੇ ਕਮ ਪੰਜਾਬ ਦੇ ਸੰਤਾਂ ਤੋਂ ਮਾਫੀ ਮੰਗਾਂ, ਇਹ ਸਾਰੇ ਸੰਤ ਸੰਤ ਨਹੀਂ ਨੇ ਜੋ ਸੰਤ ਦਿਖਾਈ ਦੇ ਰਹੇ ਨਹੀਂ ਨੇ। ਬਸ ਇਸ ਤੋਂ ਅੱਗੇ ਮੈਂ ਨਹੀਂ ਕੁਝ ਕਹਿੰਦਾ, ਕਿਉਂਕਿ ਪੱਗ ਮੈਂ ਵੀ ਆਪਣੀ ਬਚਾਉਣੀ ਹੈ, ਇਹ ਵੀ ਮੈਂ ਅਰਜ਼ ਕਰਾਂ, ਸਾਰੇ ਸੰਤ ਨਹੀਂ। ਇੱਕ ਸਾਇੰਟਿਸਟ ਨੂੰ ਨਹੀਂ ਕੁਝ ਲੱਭਦਾ, ਐਲਾਨੀਆਂ ਕਹਿ ਦਿੰਦਾ ਨਹੀਂ ਮੈਨੂੰ ਕੁਝ ਲੱਭਿਆ, ਇਤਨੀ ਮੁੱਦਤ ਦੀ ਇਹਦੀ ਸਾਧਨਾ ਹੈ, ਮਿਲਿਆ ਤੇ ਕੁਛ ਵੀ ਨਹੀਂ, ਲੇਕਿਨ ਜਗਤ ਨੂੰ ਦੱਸਦਾ ਫਿਰਦਾ ਮੈਨੂੰ ਮਿਲਿਆ, ਮੈਨੂੰ ਮਿਲਿਆ, ਮੈਨੂੰ ਮਿਲਿਆ। ਮੈਂ ਕਿਧਰੇ ਫੋਕੀ ਨਿਰਮਾਣਤਾ ਨਾ ਸਮਝ ਲੈਣਾ, ਮੈਂ ਸ਼ਬਦਾਂ ਦੇ ਅਰਥ ਤੁਹਾਨੂੰ ਸੁਣਾਉਂਦਾ। ਅਰਥ ਜਿਹੜੀ ਮੇਰੀ ਅਨੁਭਵ ਚ ਗੱਲ ਆਈ ਹੈ ਉਹ ਮੈਨੂੰ ਪ੍ਰਾਪਤ ਨਹੀਂ ਹੋਈ, ਅਨੁਭਵ ਚ ਜ਼ਰੂਰ ਆਈ, ਚਲੋ ਇਤਨਾ ਹੰਕਾਰ ਵੀ ਸਮਝ ਲਓ ਮੇਰਾ, ਇਤਨਾ ਪਤਾ ਮੈਨੂੰ ਚੱਲ ਗਿਆ ਕਿ ਨਹੀਂ ਮਿਲਿਆ, ਇਤਨਾ ਪਤਾ ਚੱਲ ਗਿਆ, ਇਤਨਾ ਬੋਧ ਹੋ ਗਿਆ। ਅਜੇ ਪੂਰੀ ਭਾਵਕਤਾ ਰਸਨਾ ਨਾਲ ਨਹੀਂ ਜੁੜੀ, ਨਹੀਂ ਜੁੜੀ, ਇਤਨਾ ਪਤਾ ਚੱਲ ਗਿਆ। ਹੁਣ ਇਸ ਨੂੰ ਭਾਵੇਂ ਤੁਸੀਂ ਹੰਕਾਰ ਸਮਝ ਲਓ, ਲੇਕਿਨ ਮੈਂ ਭਗਤ ਨਹੀਂ, ਕਿਉਂਕਿ ਪੂਰੀ ਭਾਵਕਤਾ ਜੁੜ ਜਾਏ ਤਾਂ ਹੀ ਬੰਦਾ ਭਗਤ ਆਉਂਦਾ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਪਰ ਇਹ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ, ਇਸ ਰਾਜ ਦਾ ਕਈਆਂ ਨੂੰ ਪਤਾ ਵੀ ਕੋਈ ਨਹੀਂ, ਸੰਤ ਹੋਣ ਦਾ ਦਾਅਵਾ ਹੈ। ਚੰਗੀ ਤਰ੍ਹਾਂ ਯਾਦ ਹੈ ਮੈਨੂੰ ਇੱਕ ਚੰਗੇ ਕੀਰਤਨੀ ਨੂੰ ਉਲਾਸ ਨਗਰ ਵਿੱਚ ਸਟੇਜ ਸੰਭਾਲਦੇ ਪਏ ਸਨ ਗਿਆਨੀ ਦਲੀਪ ਸਿੰਘ ਜੀ ਦਰਦੀ। ਉਹ ਕਹਿਣ ਲੱਗੇ ਹੁਣ ਇਹ ਭਾਈ ਸਾਹਿਬ ਫਲਾਣੇ ਨਾਂ ਲੈ ਕੇ ਇਹ ਕੀਰਤਨ ਕਰਨਗੇ। ਉਹ ਆਪ ਹੀ ਕਹਿਣ ਲੱਗੇ, ਭਾਈ ਸਾਹਿਬ ਕਿਉਂ ਕਿਹਾ, ਸੰਤ ਕਹੋ। ਫਿਰ ਗਿਆਨੀ ਦਲੀਪ ਸਿੰਘ ਜੀ ਨੇ ਮਾਫੀ ਮੰਗੀ। ਅੱਛਾ ਮੈਂ ਮਾਫੀ ਮੰਗਦਾ, ਮੈਂ ਤਾਂ ਸਮਝਿਆ ਸੀ ਤੁਸੀਂ ਗੁਰੂ ਦੇ ਭਰਾ ਹੋ, ਭਾਈ ਸਾਹਿਬ ਗੁਰੂ ਨਾਲ ਭਾਈਚਾਰਾ, ਮੈਂ ਤਾਂ ਕਿਹਾ ਸੀ। ਉਹਨੇ ਵੀ ਚੋਟ ਕੀਤੀ, ਕਿਉਂਕਿ ਦਰਦੀ ਸਾਹਿਬ ਦੇ ਸੁਭਾਅ ਨੂੰ ਸਾਰੇ ਜਾਣਦੇ ਸਨ, ਸਿੰਘ ਸਾਹਿਬ ਵੀ ਜਾਣਦੇ, ਹੁਣ ਨਹੀਂ ਰਹੇ, ਉਹਨਾਂ ਨੇ ਵੀ ਚੋਟ ਕੀਤੀ। ਅਸੀਂ ਤੇ ਤੁਹਾਨੂੰ ਗੁਰੂ ਨਾਨਕ ਦਾ ਭਰਾ ਸਮਝਿਆ ਸੀ, ਭਾਈ ਸਾਹਿਬ ਤਾਂ ਕਿਹਾ ਸੀ, ਪਰ ਨਹੀਂ ਹੋ ਤੁਸੀਂ ਭਰਾ ਤੇ ਠੀਕ ਹੈ, ਅਸੀਂ ਹੋਰ ਕੁਝ ਲੇਬਲ ਜਿਹੜਾ ਤੁਸੀਂ ਕਹਿੰਦੇ ਹੋ ਉਹ ਲਾ ਦਿੰਦੇ ਹਾਂ। ਮੈਂ ਅਰਜ਼ ਕਰਾਂ, ਅਗਰ ਫੁੱਲ ਇਹ ਆਖੇ ਮੈਂ ਸੁੰਦਰ ਹਾਂ, ਮੇਰੇ ਵਿੱਚ ਖੁਸ਼ਬੂ ਹੈ, ਉਹਦਾ ਕਹਿਣਾ ਹੀ ਦੱਸਦਾ ਪਿਆ ਕੁਛ ਨਹੀਂ, ਕਾਗਜ਼ੀ ਫੁੱਲ ਹੈ, ਕਾਗਜ਼ੀ ਫੁੱਲ, ਇਹਦਾ ਕਹਿਣਾ ਹੀ ਦੱਸਦਾ ਪਿਆ, ਇਹਦਾ ਆਖਣਾ ਹੀ ਦੱਸਦਾ ਪਿਆ। ਤੋ ਖੈਰ ਹੁਣ ਮੈਂ ਜੋ ਹੈ ਲਮਕਾਵਾਂ ਨਾ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ। ਗੁਰਮੁਖ ਨੇ ਪ੍ਰਭੂ ਦੇ ਗੁਣ ਗਾਏ ਨੇ ਕਿਸ ਤਰ੍ਹਾਂ, ਜ਼ਬਾਨ ਨਾਲ ਹਿਰਦੇ ਨੂੰ ਜੋੜ ਕੇ, ਤੇ ਹਿਰਦੇ ਦੇ ਚ ਭਾਵਕਤਾ ਆਉਂਦੀ ਹੈ, ਪ੍ਰੇਮ ਆਉਂਦਾ, ਜਿਸ ਨਾਲ ਬੜਾ ਪ੍ਰੇਮ ਹੋਵੇ ਉਹਨੂੰ ਸੀਨੇ ਨਾਲ ਲਾਣ ਨੂੰ ਜੀ ਕਰਦਾ, ਹਿਰਦੇ ਨਾਲ ਲਾਣ ਨੂੰ ਜੀ ਕਰਦਾ। ਇਰਾਨੀ ਲੋਕ, ਅਫਗਾਨੀ ਲੋਕ ਜਦ ਕਿਸੇ ਮਿੱਤਰ ਨੂੰ ਵਿਦਾਇਗੀ ਦਿੰਦੇ ਨੇ, ਇਹ ਆਪਣਾ ਹੱਥ ਸੀਨੇ ਤੇ ਰੱਖਦੇ ਨੇ, ਵੀ ਤੂੰ ਮੇਰੇ ਦਿਲ ਦੇ ਚ, ਤੂੰ ਮੇਰੇ ਹਿਰਦੇ ਦੇ ਚ, ਇੱਥੇ ਰੱਖਦੇ ਨੇ ਹੱਥ। ਜਦ ਬੰਦਾ ਲੰਬੀ ਸੋਚ ਦੇ ਚ ਪਿਆ ਹੋਵੇ, और अख नाल बुद्ध जोड़ी होवे तो ए हाथ सिर ते चला जांदा है। एंड जब इस तरह होवे तो समझ लो सिर बहुत वर्त रहा है, बहुत वर्त रहा है, बुद्ध नो बहुत वर्त रहा है, बहुत वर्त रहा है। अपनी अख नाल इन्हें बुद्ध नो जोड़े होया है, बड़ा जोड़े होया है, थक भी जाएगा, बुद्ध दी सेम है, थकेगा, टूटेगा। मैं अर्ज करा हिरदा सारा भी उंडोल लो, जन्म जन्मांतरा की थकावट लै जाती है, थकदा नहीं है, पुकी नहीं थकदा, फुल की तरह हो जाता है, सारे बाहर लै जाते हैं। जैसे जैसे दुनिया स्याणी आती जा रही है वैसे वैसे भाव हीणी होती जा रही है, भावुकता तो हीणी होती जा रही है। कुछ अमेरिकन मैनू कह लगे सन उथे लॉस एंजलिस, हिंदुस्तानी लोग बड़े इमोशनल आते हैं, पुत नू विदा करते ने रोन लग पैंदे ने, पत्नी पति नू विदा कर दिए रोन लग पैंदे ने, पति पत्नी परिवार नू तोरदा ते अखां भर आंदियां ने उहदियां। देखे होना एयरपोर्ट से लोग मित्रां नू छड्डण आउंदे ने, परिवार नू छड्डण, कहिंदे बड़े इमोशनल ने, इहदे कुछ भी नहीं, इहदे कुछ भी नहीं, उत्थे भाईचारा रहा ही नहीं, परिवार रहा ही नहीं, दूजे दिन तलाक। इंज कह लो हिरदे की वरतों तो है ही नहीं, अख ते बुद्ध की वरतों है। इस वास्ते स्त्री लई पुरुष एक पदार्थ है, पुरुष लई स्त्री भी एक पदार्थ है, बस इन्नी गल है। एक पदार्थ हुण मूंह पै गया ते बदलो, बदलो पत्नी नो, बदो जो है पति नो। एक एक पुरुष अपने जीवन दिश दस दस शादियां करांदा है, की जिंदगी है, भावुकता रही नहीं, ते भावुकता तो बिना कोई भगत हो नहीं सकता। साध संगत बिन भाव नहीं उपजे, भाव बिन भगत ना होए तेरी। पता है भगत दे अखरी अर्थ की ने, भावना जिथे अंकित हो गई टिक गई है, हर वक्त भावना च रहिंदा है, हर वक्त भावुकता च रहिंदा है, हर वक्त भावुकता दे डुबिया रहिंदा है। इस वास्ते मैं अर्ज करा भगत होना सब तो शिखर दी गल है। गुरु ग्रंथ साहिब जी महाराज कहिंदे ने पंडित छोटी दा विद्वान, इस विद्वान दे कोई साइंटिस्ट भी आ सकते हैं, उन्होंने कोल पदार्थ का बहुत वड्डा ज्ञान है विद्वान ने। पंडित सूर छतरपत राजा, इतना धनवान के छतरपति राजा, पंडित सूर छतरपत राजा, भगत बराबर और न कोई। ये सारे पंडित विद्वान, ये सारे सूरवीर, ये सारे दुनिया के चोटी के धनवान भगत दे पैरां दी खाक भी नहीं ने, कुछ भी नहीं ने, कुछ भी नहीं ने। भगत सब तो शिखर ते है, उथे भावना अंकित हो गई। मैं फिर अर्ज करा जितना जितना स्याणा हुंदा जा रहा है मनुख, भावुकता घटती जा रही है, घटती जा रही है। इस वास्ते पहले हर पिंड देच किसे ब्रह्मज्ञानी दे दर्शन हुंदे सन, हुण हर पिंड दे पखंड दे दर्शन हो सकते हैं ब्रह्म ज्ञानी दे। कोई नहीं किसे हजारां पिंडां दे किसे इक च होवे, मैं ये नहीं कहिंदा नहीं ना, नहीं हैं हैगे ना, पर ऐसा है किधरे सौ पिंडां च हो आए किधरे एक जगह है, बहुत थोड़े ने हैं विरले नाहिन घणे, पहल पकड़ संसार। रसना दे नाल हिरदा जोड़े, वाहिगुरू वाहिगुरू कली रसना नहीं कह रही, दोए मिल कारज उपजे राम नाम संजोग। रसना नाल हिरदा जुड़े होया, भावुकता जुड़ी हुई है, प्यार जुड़े होया, श्रद्धा जुड़ी हुई है, पूरा भरोसा जुड़े होया है। ये हुण वाहिगुरू वाहिगुरू कह रहे है, वाहिगुरू नूं इसकी रसना ने प्रगट कर देना, प्रगट हो जाएगा। ऐसा धन गुरु रामदास जी महाराज कह रहे हैं। पदार्थ दा राज प्रगट हो जाएगा अगर अख नाल बुद्ध नू पूरा जोड़े है। आइंस्टाइन ने अपने चेलिया नू यही आखिया सी, जे असी 700 जगह फेल होया अजे मेरी बुद्ध अख नाल पूरी नहीं जोड़ी, कुछ थिड़की रही है, कुछ कमी रही है, मेरे च कुछ कमी रही है, उस करके मैं 700 गलतियां कीतियां ने, पर हुणे 700 गलतियां नहीं करांगा, अगे चलेगा, हौसला होगा, अगे चलेगा। साइंस दी दुनिया विच भी निराशा आ सकती है, धर्म दी दुनिया च भी निराशा आ सकती है, दूर क्यों जाओ। स्वयं गुरु अर्जन देव जी महाराज कहंदे ने, भई निराशी बहुत दिन लागे, बहुत दिन हो गए ना वाहेगुरु वाहेगुरु करदे खेडते, कुछ नहीं बने, कुछ नहीं बने। देश देशांतर मैं सगले चाके सारे तीर्थां ते हो आए, सारे डेरियां च हो आए, सब जगह हो आए, खेडते कुछ नहीं बने। निराशा निराशा निराश मनुख गलत कदम भी चुक सकता है, सही कदम भी। गलत कदम के नास्तिक हो सकता है, सही कदम की है वो अरदास कर सकता है, हे प्रभु मैं जो करना सी कर लिया, उदे नाल कुछ भी नहीं होया, कुछ भी नहीं होया। मैं जो चलना सी चल लिया, मैं नहीं पहुंचया, नहीं पहुंचया। मैं जो करना सी कर लिया, पल्ले कुछ भी नहीं है, कुछ भी नहीं है। तो हुण मैं ए समझे है प्रभु मेरे कीतियां खेड नहीं बनेंगे, मेरे चलन नाल मैं नहीं पहुंच सकता, किधरे तू भी चल। और भाई गुरुदास जी कहने, तू एक कदम चलो करोड़ा चलेगा। गुम होया बच्चा भीड़ दे, जद अपनी मां नू लभदा है रोंदा होया, तो यक तरफा गल नहीं, मां भी लभ रही है, मां भी लभ रही। जद कोई एक कदम चलदा है इन्ना ही काफी है, फिर करोड़ा कदम चल के प्रभु आप आके मिलता है। एक कदम ते चले, एक कदम की है, पूरी भावुकता उंडेल देवे, पूरा हिरदा उंडेल देवे, पूरा हिरदा जोड़ देवे शब्द नाल। जे अज तक खेड नहीं बनी तो इसने अपना पूरा हिरदा जोड़िया ही नहीं है। प्रभु मेरे कीतियां कुछ नहीं होवेगा, तू कुछ कर। इस हालत विच मनुख परमात्मा की मदद मंगता है, उहदे अंदरों अरदास निकलती है, मैं मेहनत कर करके थक गया, इहदे नाल कुछ नहीं होया, मैं कर्म कर करके थक गया, इहदे नाल कुछ भी नहीं होया। बड़े ध्यान नाल सुनना, मेरे कीते कर्म नाल मैनू प्रभु मिलदा है, परमात्मा वड्डा नहीं मेरा कर्म वड्डा है। इतने कर्म मैं करांगा परमात्मा मिल जाएगा, इतना काम मैं करांगा इतना धन मैनू मिल जाएगा, नौकरी 3 दिन करांगा इतने पैसे मिल जाएंगे, इतने कर्म मैं करांगा परमात्मा मिल जाएगा। तो मेरा कीता होया कर्म परमात्मा की कीमत हो गई, मुल हो गया। इतना दान मैं देंगा भगवान मिल जाएगा, तो इतना दान भगवान की कीमत हो गई। इतनी मैं मेहनत करांगा मैनू प्रभु मिल जाएगा, वो मेहनत परमात्मा की कीमत हो गई। कीमत पाए ना कहा जाए, कहने वाले तेरे रह समाए, मेरी कोई मेहनत तेरी कीमत नहीं, मेरी कोई साधना तेरा मुल नहीं, तू अमुल है। मेरा कोई दान तेरी कीमत नहीं है, मेरी कोई सेवा तेरी कीमत नहीं है। अंदरों प्रार्थना निकलती है, प्रभु मैं कर करके थक गया, तू कुछ रहमत कर। कहने जिंदगी विच ए अरदास इक्को ही दफा निकलती, इक्को ही दफा, क्यों फिर क्यों नहीं निकलती, इक्को ही दफा क्यों निकलती है, ایک دفعہ اس واسطے نکل دی پوری ہو جاندی ہے. برتھی کدے نہ ہو وئی جن کی ارداس. ادھر دل دی گہرائی چوں جد ایسی پرارتھنا کردا میں کر کر کے تھک گیا پربھو کھیڈ نہیں بنے تو رحمت کر کھیڈ بن جاندی ہے بن جاندی ہے. کہ ہن دھن گرو نانک دیو جی مہاراج کول سنو گال نہ ملے ہو گال نہ گال گال کے نہیں ملے نہیں ملے سیو نہ ملے ہو دان کر کر کے نہیں ملے سیوا کر کر کے نہیں ملے. پہلے پادشاہ جی دے واک گال نہ ملے ہو سیو نہ ملے ہو ملے ہو آئے اچنتا اچنچیت ملے اچنچیت. پھر پتا کی یہ بھگت کی کہہ اٹھتا ہے تو ملے ہیں اے میری محنت نہیں تیری رحمت ہے تیری رحمت ہے. تو ملے ہیں اے میرا پریاس نہیں اے تیرا پرساد ہے گر پرساد تو پرساد اے تیری بخشش ہے اے تیری رحمت ہے میری محنت نہیں اے تیرا جو ہے پرساد ہے میرا پریاس نہیں. جد بھی کسے نو پراپت ہویا ہے تو اس نے یہ آکھیا امول ہے میرا کیتا اس دی قیمت نہیں ہے میری محنت اس دی قیمت نہیں ہے. تی دن محنت کیتی ہے جو پیسے ملے نے یہ پیسے انی محنت نال مینوں ملے نے نوکری کیتی انی محنت کیتی اتنا دھن ملے مل گیا ہے پرماتما. سارے سنتا نے کہا ہے پربھو تو ملے ہیں یہ میری محنت نہیں تیری رحمت ہے. گال نہ ملے ہو سیو نہ ملے ہو ملے ہو آئے اچنتا. یہ عام سائنٹسٹ نہیں سمجھ سکتے اینی کالنا بھی گالیے تے کھیڈ بنی بھی ہے تے کہنے ساڈی کالنا نال نہیں بنے نہیں بنتی نہیں بنتی. میری کالنا نال مینو پرماتما مل سکتا ہے میری کالنا اس دی قیمت ہو گئی. میرے دیتے ہوئے دان نال مینو بھگوان مل سکتا ہے میرا دیتا ہویا دان اس دی قیمت ہو گئی. میرے کیتے ہوئے کرم نال مینو پرماتما مل سکتا ہے میرا کیتا ہویا کرم اس دی قیمت ہو گیا. دھن گرو رام داس جی مہاراج اج دے اس پاون پویتر واک دے فرمان کردے پے نے گرو تو پریرت ہو کے گرمکھ ہری دے گن گاندا ہے کیویں رسنا نال صرف رسنا نال نہیں اپنا ہردا پورا جوڑ دیندا ہے اپنی بھاوکتا پوری جوڑدا ہے اپنا بھروسہ پریم پورا جوڑدا ہے پورا ہردے نو اڈیل دیندا ہے. اس طرح وہ ہری دے گن جو ہے گاندا ہے. لڑی وار آپ باقی وچار جو ہے سرون کرو چیتے رکھنا اس گل نو سائنس دی کھوج اکھ تے بدھ دی کھوج ہے پرماتما دا آنند ہردے تے رسنا دا آنند اور رسن رسا ہے جپدیاں جپدیاں رس آن لگ پیا کیونکہ ہردا اڈیل دیتا ہے. ایسا دھن گرو رامداس جی مہاراج پرمان کر رہے نے. اگے سرون کرو چند لمبا اکھری ارتھ سرون کرو. ہاں جی
ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦੇ ਰਾਗ ਸੁਖੀ ਸੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਗੁਣ ਗਾਏ ਹਿਰਦਾ ਰਸਨ ਸਾਹਿਬ
ਗੁਰੂ ਤੋਂ ਪ੍ਰੇਰਿਤ ਹੋ ਕੇ گرو تو مت لے کے گرمکھ پربھو دے گیت گاندا ہے رسنا نال ہردے نو جوڑ کے رس نال بھر جاندا ہے آنند نال بھر جاندا ہے. ہاں جی اس پرماتما نو جد بھاگ ہے بھاونا اڈیل دیتی تو رس نال بھر گئے رسن رسا ہے رس نال بھر گئے رس دا ساگر بن گئے آنند دا ساگر بن گئے. ہاں جی
سب رہا
ਸ਼ਬਦ ਵਿੱਚ ਲਿਵ ਜੋੜ ਕੇ ਦਿਨ ਰਾਤ ਇਸੇ ਰਸ ਦਾ ਉਹ ਭੋਗ ਭੋਗਦੇ ਨੇ, ਇਸੇ ਆਨੰਦ ਦੇ ਜੋ ਹੈ ਦਿਨ ਰਾਤ ਜੋ ਹੈ ਰਹਿੰਦੇ ਨੇ, ਕਦੇ ਵੀ ਇਸ ਆਨੰਦ ਤੋਂ ਉਨ੍ਹਾਂ ਦਾ ਵਿਛੋੜਾ ਨਹੀਂ ਆਉਂਦਾ। ਹਾਂਜੀ ਕਿਧਰੇ ਕਿਸਮਤ ਹੋਵੇ ਭਾਗ ਵੱਡੇ ਹੋਣ, ਭਾਗ ਕਹਿੰਦੇ ਨੇ ਹਿੱਸੇ ਨੂੰ, ਕਿਧਰੇ ਹਿੱਸਾ ਵੱਡਾ ਹੋਵੇ ਤਾਂ ਫਿਰ ਮਨੁੱਖ ਇਸ ਤਰ੍ਹਾਂ ਦੇ ਗੀਤ ਦਿਨ ਰਾਤ ਗਾਉਂਦਾ, ਦਿਨ ਰਾਤ ਪ੍ਰਭੂ ਦੇ ਗੀਤ ਗਾਉਂਦਾ ਰਸਨਾ ਨਾਲ ਹਿਰਦੇ ਨੂੰ ਜੋੜ ਕੇ। ਹਾਂਜੀ ਮਨ ਅਡੋਲ ਹੋ ਗਿਆ, ਨੇਚਲ ਹੋ ਗਿਆ ਤਾਂ ਉਸ ਨੇਚਲ ਦੀ ਪ੍ਰਾਪਤੀ ਹੋ ਗਈ। ਸਹਿਜ ਮਨ ਦਾ ਅਡੋਲ ਹੋ ਜਾਣਾ, ਟਿਕਾਓ ਨੇਚਲ। ਜੈਸੇ ਮਨ ਨੇਚਲ ਹੋਇਆ ਰਸਨਾ ਨਾਲ ਹਿਰਦੇ ਨੂੰ ਜੋੜਿਆ ਤੂੰ ਨੇਚਲ ਦੀ ਪ੍ਰਾਪਤੀ ਹੋ ਗਈ, ਉਸ ਸਹਿਜ ਦੀ ਪ੍ਰਾਪਤੀ ਹੋ ਗਈ ਸਹਿਜ ਕਰਕੇ, ਔਰ ਜੀਵਨ ਸਫਲ ਹੋ ਗਿਆ, ਜ਼ਿੰਦਗੀ ਸਫਲ ਹੋ ਗਈ। ਹਾਂਜੀ ਸੰਤਾਂ ਦੀ ਸੰਗਤ ਨਸੀਬ ਹੋਈ ਜਿਸ ਤੋਂ ਇਹ ਪ੍ਰੇਰਣਾ ਮਿਲੀ, ਔਰ ਜੋ ਸੰਤਾਂ ਦੀ ਸੰਗਤ ਵਾਸਤਵਿਕ ਹਰੀ ਦਾ ਸਰੋਵਰ ਹੈ ਉਹਦੇ ਚ ਇਸ਼ਨਾਨ ਕੀਤਾ, ਪੂਰਾ ਇਸ਼ਨਾਨ ਕੀਤਾ, ਉਸ ਦੇ ਨਾਲ ਹੋਇਆ ਕਿ ਹਾਂਜੀ
ਨਿਰਮਲ ਜਲ ਨਹਾਏ ਪਵਿੱਤਰ,
ਇਸ ਦੇ ਨਾਲ ਤਨ ਤੇ ਮਨ ਸਾਡਾ ਪਾਵਨ ਹੋ ਗਿਆ, ਕਿਉਂਕਿ ਹਰੀ ਦੇ ਸਰੋਵਰ ਦੇ ਜਲ ਸੀ, ਹਰੀ ਦੇ ਗੁਣ ਹਰੀ ਦੇ ਗੀਤ ਉਹ ਗਾਏ, ਉਸ ਸਰੋਵਰ ਦੇ ਚ ਇਸ਼ਨਾਨ ਕੀਤਾ ਹੈ ਪੂਰਾ ਮਨ ਨੇ। ਇਸ ਤਰ੍ਹਾਂ ਅਸੀਂ ਤਨ ਕਰਕੇ ਮਨ ਕਰਕੇ ਨਿਰਮਲ ਹੋ ਗਏ, ਪਾਵਨ ਹੋ ਗਏ। ਹਾਂਜੀ ਜਿਹੜੀ ਦੁਰਮਤੀ ਦੀ ਮਹਿਲ ਸੀ, ਮਨਮਤ ਦੀ ਮਹਿਲ ਸੀ, ਉਹ ਸਾਰੀ ਦੀ ਸਾਰੀ ਚਲੀ ਗਈ, ਔਰ ਉਸ ਦੇ ਨਾਲ ਹੀ ਹੰਕਾਰ ਹਉਮੈ ਇਹ ਵੀ ਨਾਸ ਹੋ ਗਈ, ਜੋ ਬੜੀ ਪੀੜਾ ਦੇਣ ਵਾਲੀ ਹਉਮੈ ਸੀ ਇਹਦਾ ਵੀ ਭੋਗ ਪੈ ਗਿਆ, ਇਹਦਾ ਵੀ ਅੰਤ ਹੋ ਗਿਆ। ਹਾਂਜੀ
ਨਗਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋਆ ਵਾਸਾ,
ਜਦ ਪ੍ਰਭੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਤਾਂ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ, ਤੇ ਗੁਰੂ ਦੀ ਸੰਗਤ ਦੁਆਰਾ ਰਸਨਾ ਨਾਲ ਹਿਰਦੇ ਨੂੰ ਜੋੜ ਕੇ ਨਿਜੀ ਥਾਂ ਦੀ ਪ੍ਰਾਪਤੀ ਆਉਂਦੀ ਹੈ, ਆਪਣੇ ਘਰ ਦੀ ਪ੍ਰਾਪਤੀ ਆਉਂਦੀ। ਹਾਂਜੀ ਹਰੀ ਦੇ ਨਾਮ ਦੇ ਨਾਲ ਰਸਨਾ ਨਾਲ ਜਪ ਕਰਦਿਆਂ ਜਦ ਹਿਰਦਾ ਜੋੜਿਆ ਇਸੇ ਰਸ ਦੇ ਜੋ ਹੈ ਡੁੱਬ ਕੇ ਇਸੇ ਮੰਗਲ ਨੂੰ ਗਾ ਕੇ ਪਰਮ ਆਨੰਦ ਨੂੰ ਪ੍ਰਾਪਤ ਕੀਤਾ, ਨਿਜ ਘਰ ਦੀ ਪ੍ਰਾਪਤੀ ਕੀਤੀ, ਆਪਣੇ ਅਸਥਾਨ ਵਿਚ ਵਾਸਾ ਮਿਲਿਆ। ਹਾਂਜੀ ਗੁਰਮੁਖ ਹੋ ਕੇ ਜਦ ਪ੍ਰਭੂ ਦਾ ਨਾਮ ਸਿਮਰਿਆ ਉਹਦੇ ਚ ਧਿਆਨ ਜੋੜਿਆ, ਅੰਦਰ ਜਿਹੜੇ ਰਤਨ ਨੇ, ਸਾਗਰ ਨੂੰ ਰਤਨਾਗਰ ਕਹਿੰਦੇ ਨੇ, ਮਨੁੱਖ ਦਾ ਜੀਵਨ ਵੀ ਰਤਨਾਗਰ ਹੈ, ਇਹ ਸਾਰੇ ਰਤਨ ਅੰਦਰ ਪਏ ਨੇ। ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਗੁਰਮੁਖ ਹੋ ਕੇ ਜਦ ਜਪ ਕੀਤਾ ਇਹਨਾਂ ਅੰਦਰ ਦੇ ਰਤਨਾਂ ਦੀ ਸੂਝ ਮਿਲੀ ਤੇ ਫਿਰ ਪ੍ਰਾਪਤ ਹੋਇਆ। ਸ਼ਬਦ ਨਾਲ ਜੈਸੇ ਹਿਰਦਾ ਜੋੜਿਆ ਗੁਰਮੁਖ ਹੋ ਕੇ ਅਗਿਆਨ ਦਾ ਅੰਧਕਾਰ ਨਾਸ ਹੋ ਗਿਆ ਤੋ ਜਨਮ ਮਰਨ ਦੀ ਜਿਹੜੀ ਭਟਕਣਾ ਚੱਲ ਰਹੀ ਸੀ ਉਹ ਵੀ ਖਤਮ ਹੋ ਗਈ। ਹਾਂਜੀ
ਗਿਆਨ ਪ੍ਰਚੰਡ ਬਲਿਆ ਪ੍ਰਚੰਡ ਹਰਿਮੰਦਰ ਸੁਹਾਇਆ,
ਗਿਆਨ ਦਾ ਦੀਪਕ ਪ੍ਰਚੰਡ ਹੋ ਗਿਆ ਬਲ ਗਿਆ, ਅੰਧਕਾਰ ਸਾਰੇ ਦਾ ਸਾਰਾ ਨਾਸ ਹੋ ਗਿਆ, ਔਰ ਉਸ ਰੋਸ਼ਨੀ ਨਾਲ ਹਿਰਦੇ ਦਾ ਘਰ, ਜੀਵਨ ਦਾ ਘਰ, ਸਰੀਰ ਦਾ ਘਰ ਸੁਹਾਵਣਾ ਹੋ ਗਿਆ, ਆਨੰਦਮਈ ਹੋ ਗਿਆ, ਸ਼ੋਭਨੀਕ ਹੋ ਗਿਆ, ਸੁੰਦਰ ਬਣ ਗਿਆ। ਤਨ ਤੇ ਮਨ ਦਾ ਸ਼ਿੰਗਾਰ ਕੀ ਹੈ, ਸੇਵਾ ਤਨ ਦਾ ਸ਼ਿੰਗਾਰ ਹੈ, ਸਿਮਰਨ ਮਨ ਦਾ ਸ਼ਿੰਗਾਰ ਹੈ, ਜਦ ਇਸ ਤਰ੍ਹਾਂ ਦਾ ਸ਼ਿੰਗਾਰ ਕੀਤਾ ਤੋ ਪਰਮਾਤਮਾ ਨੂੰ ਭਾ ਗਏ, ਪਰਮਾਤਮਾ ਨੂੰ ਚੰਗੇ ਲੱਗੇ। ਹਾਂਜੀ
ਜੋ ਪੁਰਖ ਕਹਿ ਸੋਈ ਬਟ ਚੀਜਾ ਨਾਨਕ ਅੰਤ ਸਮਾਇਆ।
ਜੋ ਪ੍ਰਭੂ ਆਖਦਾ ਜੈਸੀ ਪ੍ਰਭੂ ਪ੍ਰੇਰਨਾ ਦਿੰਦਾ ਵੈਸਾ ਹੀ ਉਹ ਮੰਨਦੇ ਨੇ। ਜੋ ਹੋ ਜਾਂਦਾ ਇਹ ਪ੍ਰਭੂ ਦੀ ਪ੍ਰੇਰਨਾ, ਜੋ ਹੋ ਜਾਂਦਾ ਇਹ ਪ੍ਰਭੂ ਦਾ ਹੁਕਮ, ਜੋ ਹੋ ਗਿਆ ਉਸਨੇ ਆਖਿਆ ਤਾਂ ਹੋਇਆ। ਉਸੇ ਨੂੰ ਖਿੜੇ ਮੱਥੇ ਤਸਲੀਮ ਕਰ ਲੈਣਾ, ਕਬੂਲ ਕਰ ਲੈਣਾ। ਐਸੀ ਜਿਸ ਦੀ ਮਨੋ ਬਿਰਤੀ ਹੋ ਜਾਂਦੀ ਏ, ਪਰਮਾਤਮਾ ਨੂੰ ਉਹ ਭਾ ਜਾਂਦੇ ਨੇ, ਈਸ਼ਵਰ ਨੂੰ ਉਹ ਭਾ ਜਾਂਦੇ ਨੇ। ਤੇ ਜੋ ਈਸ਼ਵਰ ਨੂੰ ਭਾ ਜਾਂਦਾ ਹੈ ਸਭ ਕੁਝ ਉਸਦੀ ਚੋਲੀ ਦੇ ਚ ਹੈ, ਸਾਰਾ ਆਨੰਦ ਉਸਦੇ ਕੋਲ ਹੈ। ਹਾਂਜੀ, ਪ੍ਰਭੂ ਨੇ ਆਪ ਹੀ ਇਹ ਕਾਰਜ ਰਚਾਇਆ ਤੇ ਉਹ ਪਰਿਪੂਰਨ ਪਰਮਾਤਮਾ ਆਪ ਲਾੜਾ ਬਣ ਕੇ ਵਿਆਹਣ ਵਾਸਤੇ ਆ ਗਿਆ ਜੀਵ ਆਤਮਾ ਨੂੰ। ਇਸੇ ਦਾ ਹੀ ਜ਼ਿਕਰ ਕਬੀਰ ਕਰਦੇ ਨੇ, ਗਾਓ ਗਾਓ ਰੀ ਦੁਲਨਿਆ ਮੰਗਲ ਚਾਰਾ ਅਮਰੇ ਗ੍ਰਹਿ ਆਏ ਰਾਜਾ ਰਾਮ ਦੋ। ਫਿਰ ਕਹਿੰਦੇ ਨੇ ਮੇਰਾ ਵਿਆਹ ਵੇਖਣ ਵਾਸਤੇ ਕੌਣ ਕੌਣ ਆਏ ਨੇ, ਸੁਰ ਨਰ ਮੁਨ ਜਨ ਕੌਤਕ ਆਏ ਕੋਟ ਤੈਤੀਸ ਉਜਾਨਾ ਕਹਿਤ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ। ਉਸ ਦਿਨ ਮੈਂ ਇਸ ਸੰਬੰਧ ਵਿੱਚ ਸਾਰਾ ਖੁਲਾਸਾ ਕੀਤਾ ਸੀ, ਅੱਜ ਇਤਨਾ ਹੀ। ਪੁਰਸ਼ ਪੁਰਸ਼ ਹੈ, ਪ੍ਰਭੂ ਦੇ ਗੀਤ ਗਾਉਂਦਿਆਂ ਗਾਉਂਦਿਆਂ ਜਦ ਜੁੜ ਜਾਂਦਾ ਉਹਦੇ ਅੰਦਰ ਜਿਹੜਾ ਨਾਰੀ ਤਤ ਅਧੂਰਾ ਹੈ ਉਹ ਵੀ ਪੂਰਨ ਉਜਾਗਰ ਹੋ ਕੇ ਪ੍ਰਗਟ ਹੋ ਜਾਂਦਾ। ਉਹਦੇ ਬੋਲਾਂ ਦੇ ਚ ਹਲੇਮੀ ਆ ਜਾਂਦੀ ਏ, ਮਿਠਾਸ ਆ ਜਾਂਦੀ ਏ, ਬਾਰੀਕੀ ਆ ਜਾਂਦੀ ਏ, ਸੁਭਾਅ ਦੇ ਚ ਬਰਦਾਸ਼ਤ ਦਾ ਮਾਦਾ ਆ ਜਾਂਦਾ, ਬਹੁਤ ਕੁਛ ਆ ਜਾਂਦਾ। ਤੋ ਐਸੇ ਪੁਰਸ਼ ਕਈ ਦਫਾ ਫਿਰ ਉਹ ਬੋਲ ਬੋਲਦੇ ਨੇ ਜੋ ਇਸਤਰੀ ਦੇ ਬੋਲ ਨੇ, ਪੁਰਸ਼ ਦੇ ਬੋਲ ਨਹੀਂ ਨੇ। ਤੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਪ੍ਰਭੂ ਨੇ ਆਪ ਕਾਰਜ ਰਚਾਇਆ ਤੇ ਵਿਆਹਣ ਵਾਸਤੇ ਆ ਗਏ। ਹਾਂਜੀ, ਗੁਰਮੁਖ ਹੋ ਕੇ ਆਪਣੇ ਕੰਤ ਦੀ ਜੋ ਹੈ ਪ੍ਰਾਪਤੀ ਕੀਤੀ, ਉਹ ਵਿਆਹਣ ਵਾਸਤੇ ਆ ਗਿਆ ਹੈ ਤੇ ਹੁਣ ਕੰਤ ਨੂੰ ਇਹ ਜੀਵ ਆਤਮਾ ਪਿਆਰੀ ਲੱਗਣ ਲੱਗੀ ਏ, ਪਰਮਾਤਮਾ ਨੂੰ ਇਹ ਜੀਵ ਪਿਆਰਾ ਲੱਗਣ ਲੱਗ ਪਿਆ। ਹਾਂਜੀ,
ਸੰਤ ਜਨਾਏ
ਇਸ ਕਾਰਜ ਦੀ ਖੁਸ਼ੀ ਦੇ ਸੰਤ ਜਨਾਂ ਨੇ ਮਿਲ ਕੇ ਮੰਗਲ ਗਾਏ ਨੇ, ਛੰਦ ਗਾਏ ਨੇ, ਬੇ ਐਸਾ ਸੰਯੋਗ ਬਣਿਆ, ਐਸਾ ਆਨੰਦ ਬਣਿਆ। ਹਾਂਜੀ, ਜਦ ਵੀ ਕਦੀ ਸੁਰਤ ਤੇ ਸ਼ਬਦ ਦਾ ਮੇਲ ਆਉਂਦਾ ਤੇ ਐਸਾ ਆਨੰਦ ਬਣਦਾ। ਬ੍ਰਹਿਮੰਡ ਦੇ ਜਿੰਨੀਆਂ ਸੂਕਸ਼ਮ ਰੂਹਾਂ ਨੇ ਜਿਨ੍ਹਾਂ ਨੂੰ ਅਸੀਂ ਦੇਵਤਾ ਕਹਿੰਦੇ ਹਾਂ, ਉਹ ਪ੍ਰਸੰਨ ਹੁੰਦੇ ਨੇ ਦੇਖਣ ਆਉਂਦੇ ਦੇਖਣ ਆਉਂਦੇ। ਇਸ ਨੂੰ ਹੁਣ ਭਾਵੇਂ ਤੁਸੀਂ ਕੁਛ ਆਖੋ ਪਰ ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ। ਚਲੋ ਮੈਂ ਕਹਿ ਦਿਆਂ, ਜਿਤਨੇ ਤੁਸੀਂ ਇੱਥੇ ਬੈਠੇ ਹੋ ਮੈਂ ਸਮਝਦਾ ਸਤਸੰਗ ਦੇ ਵਿੱਚ ਇਤਨੀਆਂ ਸੂਕਸ਼ਮ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਹਾਂ, ਫਰਿਸ਼ਤੇ ਕਹਿੰਦੇ ਹਾਂ। ਜਿੰਨੇ ਚਿਰ ਤੱਕ ਇਨ੍ਹਾਂ ਦਾ ਜਨਮ ਨਹੀਂ ਹੋ ਜਾਂਦਾ, ਇਨ੍ਹਾਂ ਦੇ ਸੰਸਕਾਰਾਂ ਦੇ ਅਨੁਕੂਲ ਇਨ੍ਹਾਂ ਨੂੰ ਮਾਂ ਨਹੀਂ ਮਿਲਦੀ, ਇਹ ਅਗਰ ਉਨ੍ਹਾਂ ਦੇ ਅੰਦਰ ਸੰਸਕਾਰ ਹਿੰਦੂ ਦੇ ਪਰਬਲ ਨੇ ਤਾਂ ਮੰਦਰ ਵਿੱਚ ਰਹਿਣਗੇ, ਮੁਸਲਮਾਨ ਦੇ ਪਰਬਲ ਨੇ ਤਾਂ ਖਾਨਾ ਕਾਬਾ ਵਿੱਚ ਰਹਿਣਗੇ, ਔਰ ਸਿੱਖ ਹੈ ਤੇ ਗੁਰਬਾਣੀ ਦੇ ਸੰਸਕਾਰ ਪਰਬਲ ਹੋਏ ਇਹ ਗੁਰਦੁਆਰੇ ਰਹੇਗਾ। ਮੈਂ ਸ਼ਾਇਦ ਤੁਹਾਨੂੰ ਸੁਣਾਇਆ ਸੀ, ਕੋਈ ਜ਼ਰੂਰ ਸੇਵਾਦਾਰ ਬਾਬਾ ਨਿਧਾਨ ਸਿੰਘ ਜੀ ਦੇ ਡੇਰੇ ਰਹਿ ਗਿਆ ਸੀ ਮਰਨ ਤੋਂ ਬਾਅਦ, ਸਰੀਰਕ ਮੌਤ ਤੋਂ ਬਾਅਦ। ਲੰਗਰ ਦੇ ਖੋਲਣ ਦਾ ਜਿਹੜਾ ਸਮਾਂ ਆਉਂਦਾ ਸੀ ਉਸ ਤੋਂ ਪਹਿਲੇ ਹੀ ਅੱਧਾ ਘੰਟਾ ਉਹ ਡਰੰਮ ਵਜਾਉਣ ਲੱਗ ਪੈਂਦਾ ਸੀ। ਪਹਿਲੇ ਤੇ ਸਾਰੇ ਡਰ ਗਏ ਸਨ ਵੀ ਇਹ ਕੀ ਹੋਣ ਲੱਗ ਪੈਂਦਾ। ਅਰਦਾਸ ਕੀਤੀ ਗਈ ਪਰ ਉਹ ਲੰਬੇ ਟਾਈਮ ਤੱਕ ਤੇ ਨਹੀਂ ਵੱਜਦਾ ਸੀ, ਇੱਕ ਮਿੰਟ ਵੱਜਦਾ ਸੀ। ਹਜ਼ਾਰਾਂ ਮਨੁੱਖਾਂ ਨੇ ਉਸ ਨੂੰ ਸੁਣਿਆ। ਮੈਂ ਹਜ਼ੂਰ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਥਾ ਕਰਕੇ ਇੱਕਦਮ ਨੱਸ ਪੈਂਦਾ ਸੀ ਉਹ ਡਰੰਮ ਦੀ ਆਵਾਜ਼ ਸੁਣਨ ਵਾਸਤੇ। ਉਦੋਂ ਹੈਡ ਪੁਜਾਰੀ ਸਨ ਬਾਬਾ ਮੋਹਨ ਸਿੰਘ, ਇੱਕ ਦਿਨ ਮੇਰੀ ਬਾਂਹ ਪਕੜ ਲਈ, ਕਹਿਣ ਲੱਗੇ ਰੋਜ਼ ਅਰਦਾਸ ਸੁਣ ਕੇ ਜਾਂਦੇ, ਨੱਸਦੇ ਕਿਉਂ, ਭੱਜਦੇ ਕਿਉਂ? ਮੈਂ ਕਿਹਾ ਗੱਲ ਹੈ ਉਹ ਡਰੰਮ ਦੇ ਵੱਜਣ ਦਾ ਟਾਈਮ ਹੋ ਗਿਆ ਆਪਾਂ ਸੁਣਨਾ। ਮੈਂ ਕਿਹਾ ਮੇਰੀ ਸਮਝ ਚ ਨਹੀਂ ਆਈ ਗੱਲ, ਮੇਰੀ ਅਕਲ ਦੰਗ ਰਹਿ ਗਈ। ਹੋਰ ਤੇ ਸਿਲਸਿਲੇ ਮੈਂ ਦੇਖੇ ਸਨ ਕਈ, ਪਰ ਇਹ ਲੰਗਰ ਖੋਲਣ ਤੋਂ ਪਹਿਲੇ ਤਾਂ ਕਿ ਸਾਰੇ ਸਾਵਧਾਨ ਹੋ ਜਾਣ। ਹੁਣ ਦੋ ਇੱਕ ਸਾਲ ਤੋਂ ਅਦਕੀ ਗਏ ਹੋ, ਦੱਸਦੇ ਸਨ ਦੋ ਸਾਲ ਤੋਂ ਨਹੀਂ ਵੱਜ ਰਿਹਾ, ਲੱਗਦਾ ਕਿਧਰੇ ਜਨਮ ਹੋ ਗਿਆ। ਪਰ ਡਰੰਮ ਉਹਨਾਂ ਨੇ ਲੰਗਰ ਦੇ ਵਿੱਚ ਹੀ ਰੱਖਿਆ, ਵਿਚਕਾਰ ਸਜਾ ਕੇ ਰੱਖਿਆ ਹੋਇਆ। ਬਸ ਇਤਨਾ ਹੀ ਮੈਂ ਤੁਹਾਨੂੰ ਆਖ ਸਕਦਾ, ਵਰਨਾ ਹਰ ਵੱਡੇ ਗੁਰਦੁਆਰੇ ਚ ਜਿੱਥੇ ਸਤਸੰਗ ਬਹੁਤਾ ਹੁੰਦਾ ਹੈ, ਕਥਾ ਕੀਰਤਨ ਬਹੁਤ ਆਉਂਦੀ ਹੈ, ਦੇਵਤੇ ਹੁੰਦੇ ਹੁੰਦੇ ਨੇ। ਕਹਿੰਦੇ ਨੇ ਮਹਾਤਮਾ ਬੁੱਧ ਨੂੰ ਜਦ ਪਹਿਲ ਆਨੰਦ ਦੀ ਪ੍ਰਾਪਤੀ ਹੋਈ, ਉਹ ਗਾਲਬਨ 20 ਦਿਨ ਚੁੱਪ ਰਹਿ। ਉਹ ਜਿਹੜੀਆਂ ਸੂਖਸ਼ਮ ਰੂਹਾਂ ਸਨ ਉਹ ਕੁਝ ਸੁਣਨਾ ਚਾਹੁੰਦੀਆਂ ਸਨ, ਮੈਨੂੰ ਮਿਲਿਆ ਕੁਛ ਦਿਸਦਾ ਪਿਆ, ਪਰ ਇੱਥੇ ਚੁੱਪ ਕਰ ਗਏ, ਉਹ ਕੀ ਨਹੀਂ ਪਿਆ ਬੋਲਣ। ਕਹਿੰਦੇ ਉਹਨਾਂ ਨੇ ਉਕਸਾਇਆ। ਇਹਨਾਂ ਬੋਧੀਆਂ ਦੀ ਕਥਾ ਇੰਜ ਹੈ, ਦੇਵਤਿਆਂ ਨੇ ਉਕਸਾਇਆ ਤਾਂ ਉਹ ਬੋਲੇ, ਤਾਂ ਉਹਨਾਂ ਦੀ ਜ਼ਬਾਨ ਚੋਂ ਕੁਛ ਅਗੰਮੀ ਬੋਲ ਨਿਕਲੇ, ਬਚਨ ਨਿਕਲੇ, ਦੇਵਤੇ ਪ੍ਰਸੰਨ ਹੋਏ। ਕਬੀਰ ਕਹਿੰਦੇ ਸੁਰ ਨਰਮ ਉਹਨੇ ਜਨ ਕੌਤਕ ਆਏ ਕੋਟ ਤੇ ਤੀਸ ਉਜਾਨਾ, ਭਗਤ ਕਬੀਰ 33 ਕਰੋੜ ਦੇਵਤਾ ਇਹ ਸੂਖਸ਼ਮ ਰੂਹਾਂ ਮੇਰਾ ਇਹ ਆਨੰਦ ਦੇਖਣ ਵਾਸਤੇ ਆਈਆਂ। ਜਦ ਵੀ ਕਿਸੇ ਦੀ ਪਹਿਲੀ ਸਮਾਧੀ ਲੱਗਦੀ ਹੈ ਆਨੰਦ ਬਣਦਾ, ਇਸ ਤਰ੍ਹਾਂ ਦੀਆਂ ਰੂਹਾਂ ਜਿਨ੍ਹਾਂ ਦਾ ਜੇ ਜਨਮ ਨਹੀਂ ਹੋਈਆਂ ਪਵਿੱਤਰ ਹੈ। ਇਹ ਕੌਣ ਆਉਂਦੇ ਨੇ? ਜਿਵੇਂ 100 ਮੀਲ ਦੀ ਵਾਟ ਹੋਵੇ, ਕੋਈ 60 ਮੀਲ ਚੱਲਿਆ, 70, 80, 90 ਸਰੀਰ ਦਾ ਅੰਤ ਹੋ ਗਿਆ, ਮੰਜ਼ਿਲ ਤੱਕ ਨਹੀਂ ਪਹੁੰਚੇ। ਹੁਣ ਇਹ ਐਸੀ ਮਾਂ ਲੱਭਣਗੇ, ਜੇ ਆਪ 60 ਮੀਲ ਚੱਲੇ ਸਨ ਤੇ ਕੋਈ ਮਾਂ ਵੀ 60 ਮੀਲ ਚੱਲੀ ਹੋਵੇ, ਉਹਦੀ ਕੁੱਖ ਦੇ ਚ ਪ੍ਰਵੇਸ਼ ਕਰਦੇ ਨੇ ਦੂਜੇ ਚ ਨੇ। ਤੋ ਇਹਨਾਂ ਵਿਚਾਰਿਆਂ ਨੂੰ ਲੰਬੀ ਉਡੀਕ ਕਰਨੀ ਪੈਂਦੀ। ਹੁਣ ਇਤਨੀ ਪਵਿੱਤਰ ਮਾਂ ਕਠਨ ਹੈ, ਔਖੀ ਖੇਡ, ਇਹਨਾਂ ਨੂੰ ਉਡੀਕ ਕਰਨੀ ਪੈਂਦੀ। ਔਰ ਤਰਸਦੇ ਨੇ ਕੋਈ ਸਾਡਾ ਜਨਮ ਹੋਵੇ ਤੇ ਜਿਹੜੀ ਵਾਟ ਰਹਿੰਦੀ ਉਹ ਪੂਰੀ ਕਰੀਏ, ਇਸ ਦੇ ਹੀ ਕੋ ਸਿਮਰੇ ਦੇ ਦੇਵਤੇ ਚਾਹੁੰਦੇ ਨੇ ਦੇਹੀ ਮਿਲੇ। ਔਰ ਹਰ ਇੱਕ ਮਾਂ ਦੇ ਰਾਹੀਂ ਉਹ ਆਉਣਾ ਨਹੀਂ ਚਾਹੁੰਦੇ, ਹਰ ਇੱਕ ਪਿਤਾ ਦੇ ਰਾਹੀਂ ਉਹ ਆਉਣਾ ਨਹੀਂ ਚਾਹੁੰਦੇ। ਇਸ ਵਾਸਤੇ ਇਹਨਾਂ ਨੂੰ ਉਡੀਕ ਬੜੀ ਲੰਬੀ ਕਰਨੀ ਪੈਂਦੀ ਹੈ। ਮਾੜੀਆਂ ਮਾਵਾਂ ਮੌਜੂਦ ਨੇ, ਭੈੜੇ ਪਿਤਾ ਮੌਜੂਦ ਨੇ, ਤੋ ਭੈੜੀਆਂ ਰੂਹਾਂ ਦੇ ਰੋਜ਼ ਜਨਮ ਹੋ ਰਹੇ ਨੇ, ਗੁਸਤਾਖੀਵਾਂ ਹੋ ਰਹੇ, ਉਹਨਾਂ ਲਈ ਦਰਵਾਜ਼ੇ ਖੁੱਲ੍ਹੇ ਨੇ, ਉਹ ਤਿਆਰ ਹੈ, ਖੂਬ ਆ ਰਹੇ। ਉਡੀਕ ਦੇਵਤਿਆਂ ਨੂੰ ਕਰਨੀ ਪੈਂਦੀ, ਲੰਬੀ ਕਰਨੀ ਪੈਂਦੀ। ਚਲੋ ਮੈਂ ਇੱਥੇ ਕਹਿਣਾ ਤੇ ਨਹੀਂ ਸੀ, ਪਰ ਮੈਂ ਕਹਿ ਰਿਹਾ। ਇੱਕ ਇਸ ਤਰ੍ਹਾਂ ਦੀ ਆਤਮਾ ਇੱਥੇ ਵੀ ਹੈ, ਮੈਂ ਉਸਨੂੰ ਸੁਤੇ ਸਿੱਧ ਕਿਹਾ, ਜਦ ਤੂੰ ਇਤਨਾ ਪਵਿੱਤਰ ਹੈ, ਸ਼ੇਖ ਹੈ, ਤੇ ਮੈਂ ਕਿਹਾ ਤੂੰ ਮੈਨੂੰ ਸਾਰੀ ਕੁਰਾਨ ਸੁਣਾ ਦਿੱਤੀ। ਹਾਲਾਂਕਿ ਸਿੱਖ ਬੀਬੀ ਹੈ, ਹੈਰਾਨਗੀ ਹੋਈ ਮੈਨੂੰ, ਤੂੰ ਮੈਨੂੰ ਕੁਰਾਨ ਸੁਣਾ ਦਿੱਤੀ ਔਰ ਸੁਰ ਦੇ ਚ ਸੁਣਾ ਦਿੱਤੀ, ਅਰਥ ਵੀ ਸੁਣਾ ਰਹੇ ਹੋ, ਭਟਕ ਕਿਉਂ ਰਹੇ ਹੋ, ਕਿਉਂ ਭਟਕਦੇ ਪਏ? ਉਹਦਾ ਕਹਿਣਾ ਸੀ ਮੈਂ ਰੋਜ਼ ਦਰਬਾਰ ਸਾਹਿਬ ਆਵਾਂਦਾ, ਕੁਛ ਸਪਰਸ਼ ਕਰਨ ਨੂੰ ਜੀ ਕਰਦਾ, ਲੰਗਰ ਵੀ ਛਕਣ ਨੂੰ ਜੀ ਕਰਦਾ, ਪ੍ਰਸ਼ਾਦ ਵੀ ਲੈਣ ਨੂੰ ਜੀ ਕਰਦਾ, ਇਹਦੇ ਆਸਰੇ ਤੇ ਮੈਂ ਲੈਂਦਾ, ਮੇਰੇ ਕੋਲ ਦੇਹੀ ਨਹੀਂ ਹੈ, ਨਹੀਂ ਹੈ। ਪਤਾ ਨਹੀਂ ਕਿਤੇ ਮੈਨੂੰ ਵਹਿਮੀ ਨਾ ਸਮਝ ਲੈਣਾ। ਤੇ ਮੈਂ ਕਿਹਾ ਜਦ ਤੂੰ ਇਤਨੀ ਤੜਪ ਰੱਖਦਾ, ਮੁਸਲਮਾਨ ਆਉਂਦਾ ਆਇਆ ਦਰਬਾਰ ਸਾਹਿਬ ਦੀ ਇਤਨੀ ਤੜਪ ਰੱਖਦਾ, ਇਤਨੀ ਖਿੱਚ, आए दिन इथे करिश्मे होंदे रहिंदे ने। इस चक्कर च ना पैणा कि कोई कद करिश्मा होया है। 30-40 करिश्मे तिथे अमृतसर च कुछ ऐसियां बीबियां मिलियां, एक नूं रसौली सी पेट दे बड़ी वड्डी, ओह कितरे 10 दिन इथे परिक्रमा च बैठ के सारा दिन वाहिगुरू वाहिगुरू जपदी रही, रसौली आपे ही गई आपे ही। ਇਹ ਕ੍ਰਿਸ਼ਮੇ ਹੁੰਦੇ ਰਹਿੰਦੇ ਨੇ ਜਿਵੇਂ ਵਾਸੂ ਭਾਰਦਵਾਜ ਨਾਲ ਹੋਏ, ਕ੍ਰਿਸ਼ਮੇ ਇੱਥੇ ਆਉਂਦੇ ਰਹਿੰਦੇ ਨੇ। ਇਹ ਉਹ ਸਿੰਘਾਸਣ ਹੈ, ਇਹ ਉਹ ਮੰਦਰ ਹੈ ਜਿੱਥੇ 24 ਘੰਟੇ ਪਰਮਾਤਮਾ ਬੋਲ ਰਿਹਾ, ਉਹਦੀ ਆਵਾਜ਼ ਗੂੰਜ ਰਹੀ ਹੈ। ਮੈਂ ਉਸ ਨੂੰ ਕਿਹਾ ਫਿਰ ਤੂੰ ਕਿਉਂ ਭਟਕ ਰਿਹਾ ਸ਼ੇਖ, ਇੰਨੀ ਪਵਿੱਤਰ ਰੂਹ, ਤੈਨੂੰ ਗੁਰਬਾਣੀ ਚੰਗੀ ਲੱਗਦੀ ਹੈ। ਮੈਨੂੰ ਕਹਿਣ ਲੱਗਾ ਮੈਂ ਜਦ ਕਥਾ ਕਰਦੇ ਹੋ ਤੁਹਾਡੇ ਕੋਲ ਬੈਠਾ ਹੁੰਦਾ। ਮੈਂ ਕਿਹਾ ਚਲੋ ਤੇ ਹੁਣ ਪ੍ਰੂਫ ਕੀ, ਉਹ ਸੁਣਾਉਣ ਲੱਗ ਪਿਆ, ਮੈਨੂੰ ਕਥਾ ਸੁਣਾਉਣ ਲੱਗ ਪਿਆ, ਮੰਤਰ ਵੀ ਸੁਣਾਉਣ ਲੱਗ ਪਿਆ। ਮੈਂ ਕਿਹਾ ਦੋਗੇ ਨਿਰਾਲੀ ਖੇਡ ਹੈ ਮੁਸਲਮਾਨ। ਫਿਰ ਮੈਂ ਹੈਰਾਨ ਹੋਇਆ, ਕਹਿੰਦਾ ਮੈਂ ਕਈਆਂ ਨੂੰ ਫਿਰ ਪਿੱਛੇ ਵੀ ਕੀਤਾ ਥੋੜਾ ਜਿਹਾ, ਇਹ ਵੀ ਮੈਂ ਹੈਰਾਨ ਹਾਂ। ਮੈਂ ਬਹੁਤਾ ਕੁਝ ਨਹੀਂ ਕਹਿੰਦਾ, ਕਿਧਰੇ ਮੈਨੂੰ ਵਹਿਮੀ ਨਾ ਸਮਝ ਲੈਣਾ। ਮੈਂ ਬਾਰ ਬਾਰ ਕਿਹਾ ਫਿਰ ਤੂੰ ਭਟਕ ਕਿਉਂ ਰਿਹਾ? ਕਹਿੰਦਾ ਕੀ ਕਰਾਂ, ਕੋਈ ਮਾਂ ਮਿਲੇ ਤੇ ਆਵਾਂ, ਮਾਂ ਨਹੀਂ ਮਿਲੀ। ਤੇ ਮੈਂ ਕਿਹਾ ਤੇ ਬਾਰ ਬਾਰ ਦਾ ਜਨਮ ਸਿੱਧ ਹੋ ਗਿਆ, ਇਸਲਾਮ ਤੇ ਮੰਨਦਾ ਹੀ ਨਹੀਂ। ਕਹਿੰਦਾ ਨਾ ਮੰਨੇ, ਜਨਮ ਤੇ ਹੁੰਦਾ। ਸ਼ਮਸ ਤਬਰੇਜ਼ ਮੰਨਦੇ ਨੇ, ਬਾਜ਼ ਆਮਦਮ ਤਾਂ ਯਾਰ ਰਾਮ ਮੈਂ ਮਾਂ ਕੁਨਮ। ਮੈਂ ਇੱਕ ਦਫਾ ਦੁਨੀਆਂ ਚ ਆਇਆ, ਮੈਂ ਬਾਰ ਬਾਰ ਆਇਆ। ਉਹ ਕਹਿਣ ਲੱਗਾ ਕੀ ਕਰਾਂ, ਕੋਈ ਮਾਂ ਨਹੀਂ ਮਿਲਦੀ ਜੋ ਮੇਰੇ ਸੁਭਾਅ ਨਾਲ ਮੇਲ ਖਾਵੇ। ਕਿ ਉਸਨੇ ਤਸਲੀਮ ਕਰ ਲਿਆ। ਗੁਰੂ ਰਾਮਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਤਿਸ ਕੋ ਲਾਗੇ ਗਾਲ ਤਿਸ ਮਾਤ ਕੀ ਜੇ, ਮੈਂ ਤਿੰਨ ਵਿਧਵਾ ਕੀ ਦੇ ਮੈਂ ਤਾਰੀ। ਮੈਂ ਤੇ ਪੰਕਤੀਆਂ ਗੁਰੂ ਰਾਮਦਾਸ ਜੀ ਦੀਆਂ ਪੜ੍ਹ ਕੇ ਦੰਗ ਰਹਿ ਗਿਆ ਸੀ। ਠੀਕ ਹੈ, ਉਹ ਸ਼ਬਦ ਤੇ ਹੈ ਉਹਨਾਂ ਦਾ, ਜਿਨ੍ਹਾਂ ਹਰ ਹਿਰਦੇ ਨਾਮ ਨਾ ਬਸਿਓ। ਪਰ ਦੂਜੇ ਸ਼ਬਦ ਚ ਕਹਿੰਦੇ ਨੇ ਉਹਦੀ ਕੁੱਲ ਨੂੰ ਗਾਲ ਲੱਗਦੀ ਹੈ, ਬਿਹਤਰ ਹੈ ਉਹਦੀ ਮਾਂ ਬੇਵਾ ਕਿਉਂ ਨਹੀਂ ਹੋ ਗਈ ਇਸ ਨੂੰ ਜਨਮ ਦੇਣ ਤੋਂ ਪਹਿਲੇ। ਜੋ ਦੁਸ਼ਟ ਹੈ, ਬਹੁਤ ਹੈ, ਜ਼ਾਲਮ ਹੈ, ਕਸਾਈ ਹੈ। ਮੈਂ ਕਿਹਾ ਹੱਦ ਹੋ ਗਈ, ਇੰਨਾ ਕੋਮਲ ਹਿਰਦਾ, ਐਸੇ ਬਚਨ ਤੇ ਜਿਹੜਾ ਹੁਣ ਰਸਤੇ ਦੇ ਚ ਕੰਢੇ ਖਲੇਰ ਦੇ ਵਿੱਚ ਜਿੱਥੋਂ ਅਸੀਂ ਲੰਘਣਾ, ਅਸੀਂ ਉਸਨੂੰ ਦੁਸ਼ਟ ਆਖਾਂਗੇ। ਕੁਛ ਮਨੁੱਖ ਕੰਢਿਆਂ ਦੀ ਤਰ੍ਹਾਂ ਹੀ ਆਉਂਦੇ ਨੇ, ਜਿੱਥੇ ਜਾਣਗੇ ਜਿੱਧਰੋਂ ਲੰਘੇਗਾ ਚੁਭਦੇ ਹੀ ਜਾਣਗੇ, ਕੰਢੇ ਹੀ ਆਉਂਦੇ ਨੇ, ਕੰਢੇ ਹੀ ਆਉਂਦੇ ਨੇ। ਇੱਕ ਸੱਚਾਈ ਹੈ, ਉਹਨੇ ਕਿਹਾ ਜਿਸ ਦਿਨ ਮਾਂ ਮਿਲੀ ਚਲਾ ਜਾਵਾਂਗਾ, ਫਿਰ ਮੇਰਾ ਭਟਕਣਾ ਮਿਟ ਜਾਏਗਾ, ਅਜੇ ਤੇ ਮੇਰੇ ਕੋਲ ਹੈ। ਇਸ ਤਰ੍ਹਾਂ ਦੇ ਮੈਂ ਆਪਣੀ ਜ਼ਿੰਦਗੀ ਚ ਸੈਂਕੜੇ ਦੇਖ ਚੁੱਕੇ ਹਾਂ। ਗਿਆਨੀ ਬਲਵਿੰਦਰ ਸਿੰਘ ਕੈਨੇਡਾ ਵਾਲੇ ਬੈਠੇ ਨੇ, ਇਹ ਸਿਆਟਲ ਦੀ ਗੱਲ ਹੈ। ਇੱਕ ਸੱਜਣ ਕਹਿਣ ਲੱਗਾ ਸਟੇਜ ਦੇ ਉੱਤੇ ਦੋ ਬਾਬੇ ਕੌਣ ਬੈਠੇ ਨੇ? ਇਹ ਮੇਰੇ ਕੋਲ ਪੁੱਛਣ ਵਾਸਤੇ ਆ ਗਏ ਵੀ ਇੱਕ ਸਿੰਘ ਪੁੱਛਦਾ, ਤੁਹਾਡੇ ਪਿੱਛੇ ਦੋ ਬਾਬੇ ਕੌਣ ਬੈਠੇ ਨੇ? ਮੈਂ ਕਿਹਾ ਮੇਰਾ ਮੂੰਹ ਤੇ ਸੰਗਤ ਦੀ ਤਰਫ ਆਉਂਦਾ, ਮੈਂ ਹੁਣ ਪਿੱਛੇ ਮੁੜ ਕੇ ਥੋੜੀ ਦੇਖਾਂਗਾ। ਸਟੇਜ ਦੇ ਉੱਤੇ ਸਟੇਜ ਐਸੀ ਬਣੀ ਹੋਈ ਹੈ, ਮਤਲਬ ਹੈ ਇਕੱਲੇ ਰਾਗੀ ਸਿੰਘ ਬੈਠਦੇ ਨੇ ਜਾਂ ਇਕੱਲਾ ਕਥਾ ਬਣ ਸਕ, ਇਸ ਤਰ੍ਹਾਂ ਦੀ ਬਣੀ ਹੋਈ। ਮੈਂ ਕਿਹਾ ਮੈਂ ਇਕੱਲਾ ਹੀ ਆਉਂਦਾ, ਮੈਨੂੰ ਨਹੀਂ ਉਮੀਦ ਕੋਈ ਪਿੱਛੇ ਹੁੰਦਾ। ਜਦ 3-4 ਦਿਨ ਉਸਨੇ ਪੁੱਛਿਆ ਨਾ, ਤੇ ਗਿਆਨੀ ਬਲਵਿੰਦਰ ਸਿੰਘ ਉਸੇ ਜਗ੍ਹਾ ਤੇ ਆਣ ਬੈਠੇ ਵੀ ਦੇਖਦੇ ਆ ਉਹ ਕਹਿੰਦਾ ਇਸ ਤਰ੍ਹਾਂ। ਫਿਰ ਇਹਨਾਂ ਨੂੰ ਧੱਕਾ ਪਿਆ, ਫਿਰ ਚੀਖ ਵੀ ਨਿਕਲੀ, ਫਿਰ ਜ਼ਾਰੋ ਜ਼ਾਰ ਰੋਣ ਲੱਗ ਪਿਆ। ਮੈਨੂੰ ਕਹਿਣ ਲੱਗੇ ਗਿਆਨੀ ਜੀ ਤੇ ਬੈਠੇ ਨੇ। ਮੈਂ ਕਿਹਾ ਮੈਂ 100 ਦਫਾ ਤੁਹਾਨੂੰ ਆਖਿਆ ਤੇ ਤੁਹਾਨੂੰ ਯਕੀਨ ਨਹੀਂ ਆਇਆ जितने सत्संगी किसी मंदिर मस्जिद गुरुद्वारे च बैठे होंगे ने उतने ही देवते बैठे होंगे ने उतने ही फरिश्ते बैठे होंगे वह भी कीर्तन और कथा के माहौल उस वाइब्रेशन च रहने जितने चिर तक उन्होंने जन्म ना हो जाए किसी को दुख नहीं देंगे किसी को परेशान नहीं करते उन्हां दी इकट्ठ करके उल्टा वाइब्रेशन चंगी हो जाती है। कबीर कह रहे ने मेरा आनंद वेखण वास्ते इन्ने देवी देवते आए ने सुर नर मुन जन कौतक आए कोट तैतीस उजाना कहत कबीर मोहे ब्याह चले हैं पुरख एक भगवाना परमात्मा मिल गए मेरी आत्मा नाल सांझ पा ली है ऐ मेरा कौतक वेखण वास्ते सारे देवते आ गए चंगियां रूहां आ गई ने सब फरिश्ते आ गए ने ये नजारा पे जो है देखते ने धन गुरु रामदास जी महाराज ऐसा ही फरमान कर रहे ने एक ऐसा व्याह होया है कि गण गंधर ए ऋषि मुनि ये देवत्या दे कीर्तनी है ये गायन करने वाले महान संगीतकार फरिश्ते सब देखने वास्ते आए ने कौतक हां जी
नानक प्रभु पाया ना कभी मरा ना जाई
उस सच्चे प्रभु की प्राप्ति हो गई है जो ना मरदा ना जांदा है सदीवी आनंद की प्राप्ति हो गई है और एक अपूर्व जंज बनी है भाव इस तो पहले कदी इस तरह की नहीं अपूर्व का मतलब इन्ना है पहले भी होनगियां पर आम ए शरीरक बरातां इस तरह की बरात पहले कदी नहीं इस तरह का संजोग मेरी जिंदगी पहले पहली दफा होया है अपूर्व धन गुरु रामदास जी महाराज ने जो मूल सिद्धांतिक नुकता बयान किया मैं एक दफा फिर दोहरा दें जिंदगी भर चेते रखना किसी को पूछना ना प्रभु का आनंद प्राप्त करना रसना नाल हिरदा जोड़ दो बस पदार्थ नु समझना है अख नाल बुद्ध जोड़े बिना नहीं समझ सकांगे नाम दा रस मानना है रसना नाल हिरदे नु जोड़े बिना खेड नहीं पड़ेगी जद जबान पाठ करे उहदे च हिरदा पूरा होवे भावकता पूरी होवे भावे थोड़ा पाठ कर कई मिलदे ने तीन पाठ कीते ने अज सुखमनी साहब दे मैनू कहना पैंदा है एक पंक्ति दी छाप तेरे मस्तक ते नहीं है एक अष्टपदी कर पर जद रसना नाल गायन करें अष्टपदी नु अपनी भावकता पूरी जोड़ दे एक अष्टपदी खेड बना देगी किनका एक जिस जी बसावे ताकि महिमा गनी ना आवे इतने विचारां